महाराज जी ने एक लिखारी बुलाया। लिखारी बुला के सतगुरु गरीब नवाज पातशाह जी महाराज जी ने हुक्मनामा लिखवाया बुलाकी दास दे नाम ते, जो टाके दा मसंद है। इनू महाराज सचे पातशाह जी ने हुक्मनामा भेजिया के 100 तोले सोना ला के, हाथी दंद ला के, एक वधिया पालकी बना के साडी सवारी लई भेजो। बुलाकी दास ने सतगुरां दा हुक्मनामा वेख्या पढ़िया। कुछ ही दिनां विच बड़ी सोहनी सुंदर पालकी बना के तैयार करवा दित्ती। जदों पालकी बन के तैयार हुई ते टाके तो बुलाकी दास ने ओ पालकी श्री पटना साहब भेजी। महाराज जी ने ओ पालकी वेखी ते आख्या भाई सेवादारा नूं ए पालकी अंदर माता जी कोल लै के जा के रख। ओ पालकी लिजा के माता नानकी माता गुजरी जी कोल रखी ते फिर कुछ समय लई बाद आप सतगुरु जी गए। माता नानकी ने बड़ी उपमा कीती, कहिंदी वेखो साहिबजादा जी संगत किन्नी भली है, इत्थों दे सिख किन्ने भावना वाले ने, तुहाडा वचन वेखो उसे वेले इन्हां ने पालिया। इहो जी पालकी असीं पहलां कदे जिंदगी च बनी वेखी नहीं जिहड़ी पालकी इन्हां ने तुहाडे लई भेजी। वेखो कितनी सुंदर पालकी बन के तैयार होके आई। माता जी ने इत्थों दे सिखां दी बड़ी उपमा कीती। कलगीधर पातशाह जी महाराज जी ने सुन लई ते फिर महाराज सच्चे पातशाह जी अगों बोले हन, आओ जिवें सतगुरु जी पंजाब आउण नूं तैयारी कर रहे ने ओ कथा सरवण करिए। कलगीधर बाला प्रीतम दशमेश पातशाह दे पावन सरूप दा ध्यान अपने हिरदयां च धारदिआं आप दे जीवन ते रसना दे कल्याण निमित आखिए जी सतनाम
श्री वाहे गुरु साहिब जी।
सतनाम
श्री वाहे गुरु साहिब जी। दोहरा पित की माता के बचन सुन श्री गोबिंद सिंह।
अपने पिता धन गुरु तेग बहादुर साहब जी दे माता यानी कि दसवें पातशाह जी महाराज जी दे दादी जी, पूजनीक माता माता नानकी जी, उन्हां दे बचन अपने दादी दे बचन धन गुरु कलगीधर बाजा वाले श्री गुरु गोबिंद सिंह साहिब जी महाराज जी ने सुने हन।
तुर तन मृग समुदाय को चहत हन्यो जिम सिंह।
ऐसे सतगुरु जी जेड़े तुरकां रूपी हिरना दे समुदाय नूं बब्बर शेर वांगू मार के मुका देण वाले, जिवें हिरना दी डार होवे ना, हिरन सैकड़िया की गिणती च होण, ते जदों बब्बर शेर दहाड़ के उन्हां हिरना ते दौड़ के आउंदा है तां उन्हां हिरना नूं भाजणा पै जांदा। ओ जिहड़े हिरन ने उन्हां विचों सैकड़े हिरना नूं मार मुकाउंदा बब्बर शेर। कहिंदे इस तरह जिहड़े तुरक ने ओ हिरना दे समान ने, ते कलगीधर श्री गुरु गोबिंद सिंह साहिब जी महाराज सिंह दे समान शेर दे समान उन्हां हिरना नूं मार मुकाण वाले ने, इन्हां जालमां नूं जुल्म करन वालियां नूं मार मुकाउण वाले हन।
चौपाई सिख मसंदन की बड़ियाई।
माता नानकी जी जेड़े उत्थों दे सिख ने, उत्थों दे मसंद ने ना पूर्व दिशा दे, उन्हां दी बड़ी बड़ियाई कर। वेखो जी गोबिंद राय जी, वेखो किन्नी सोहनी पालकी इत्थों दे मसंदा ने बना के भेजी। इत्थों दे सिख किन्ने तुहाडे नाल प्यार करदे ने, किन्ना तुहाडे ते श्रद्धा भावना रखदे ने। एदा सिखां ते मसंदा दी बड़ियाई माता जी कर रहे ने।
जब माता ने इस बिद गाई,
जदों माता नानकी जी ने इस तरह इत्थों दे सिखां ते मसंदा दी बड़ियाई करके महाराज गुरु कलगीधर जी नूं सुनाई है।
लख कै सब श्रद्धालु विशेष।
ए जान के माता जी ने सारयां दी वडियाई कीती है भी इत्थों दे जिन्ने लोक ने ओ सारे बड़े श्रद्धालु ने, ਸਾਰਿਆਂ ਦੇ ਮਨ ਵਿੱਚ ਬੜੀ ਸ਼ਰਧਾ ਬੜੀ ਭਾਵਨਾ ਹੈ।
ਚਹਿਤ ਰਿਓ ਪੂਰਬ ਈ ਦੇਸ਼।
ਮਾਤਾ ਜੀ ਚਾਹੁੰਦੇ ਸਨ ਕਿ ਸਤਿਗੁਰੂ ਜੀ ਇੱਥੇ ਪੂਰਬ ਦੇਸ਼ ਵਿੱਚ ਹੀ ਰਹਿਣ। ਇਹ ਜਿਹੜਾ ਪੂਰਬ ਦਾ ਦੇਸ਼ ਹੈ, ਇੱਥੇ ਪਟਨਾ ਸਾਹਿਬ ਦੀ ਧਰਤੀ ਹੈ। ਗੋਬਿੰਦ ਰਾਏ ਜੀ ਇੱਥੇ ਹੀ ਰਹਿਣ, ਇੱਥੇ ਇਹਨਾਂ ਦਾ ਮਨ ਪਰਚਿਆ ਰਹੇ, ਚਿੱਤ ਲੱਗਾ ਰਹੇ।
ਇਸ ਨਿਸ਼ਚੈ ਕੇ ਟਾਰਨ ਕਾਰਨ।
ਸਤਿਗੁਰਾਂ ਦਾ ਇਹੋ ਜਿਹਾ ਨਿਸ਼ਚਾ ਟਾਲਣ ਵਾਸਤੇ ਇਹ ਬਾਰ ਬਾਰ ਜਿੱਦ ਕਰ ਰਹੇ ਨੇ ਕਿ ਅਸੀਂ ਪੰਜਾਬ ਜਾਣਾ, ਤੇ ਸਤਿਗੁਰੂ ਜੀ ਦਾ ਇਹੋ ਜਿਹਾ ਨਿਸ਼ਚਾ ਟਾਲਣ ਵਾਸਤੇ
ਮਦਰ ਦੇਸ਼ ਹਿੱਤ ਕਰਨ ਪਧਾਰਨ।
ਇਹ ਪੰਜਾਬ ਦੇਸ਼ ਨੂੰ ਜਾ ਰਹੇ ਨੇ ਤੇ ਪੰਜਾਬ ਦੇਸ਼ ਨੂੰ ਜਾਣਾ ਚਾਹੁੰਦੇ ਨੇ। ਕਲਗੀਧਰ ਜੀ ਨੇ ਵੇਖਿਆ ਕਿ ਮਾਤਾ ਨਾਨਕੀ ਜੀ ਦੀ ਇਹ ਬਿਰਤੀ ਹੈ, ਉਹ ਸਾਨੂੰ ਪੰਜਾਬ ਜਾਣ ਤੋਂ ਰੋਕ ਰਹੇ ਨੇ। ਇੱਥੋਂ ਦੇ ਲੋਕਾਂ ਦੀ ਸ਼ਰਧਾ ਭਾਵਨਾ ਸਾਨੂੰ ਸੁਣਾਉਂਦੇ ਨੇ, ਕਹਿੰਦੇ ਨੇ ਜੀ ਇੱਥੋਂ ਦੇ ਲੋਕ ਬੜੀ ਸ਼ਰਧਾ ਭਾਵਨਾ ਵਾਲੇ ਹਨ।
ਲੀਲਾ ਰਚੀ ਤਬੇ ਗੁਰ ਸਵਾਮੀ।
ਹੁਣ ਮਾਤਾ ਜੀ ਦੇ ਮਨ ਵਿੱਚੋਂ ਭਰਮ ਕੱਢਣ ਵਾਸਤੇ ਇੱਥੋਂ ਦੇ ਲੋਕ ਜਿਨ੍ਹਾਂ ਦੇ ਵਾਸਤੇ ਮਾਤਾ ਜੀ ਕਹਿ ਰਹੇ ਨੇ ਵੀ ਇਹ ਬੜੇ ਸ਼ਰਧਾਲੂ ਨੇ, ਬੜੀ ਭਾਵਨਾ ਵਾਲੇ ਨੇ, ਤੋ ਉਸ ਵਕਤ ਗੁਰੂ ਕਲਗੀਧਰ ਜੀ ਮਹਾਰਾਜ ਜੀ ਨੇ ਲੀਲਾ ਵਰਤਾਈ। ਮਹਾਰਾਜ ਜੀ ਨੇ ਉਸੇ ਵਕਤ ਲੀਲਾ ਵਰਤਾਈ ਇਸ ਭਰਮ ਨੂੰ ਕੱਢਣ ਲਈ।
ਸਭ ਕੱਟ ਕੱਟ ਕੇ ਅੰਤਰ ਜਾਮੀ।
ਐਸੇ ਸਤਿਗੁਰੂ ਜੀ ਜਿਹੜੇ ਸਾਰੇ ਘਟਾਵਾਂ ਦੇ ਅੰਤਰ ਜਾਮੀ। ਹੁਣ ਮਹਾਰਾਜ ਜੀ ਦੇ ਕੋਲੋਂ ਤਾਂ ਕੋਈ ਚੀਜ਼ ਲੁੱਕ ਨਹੀਂ ਨਾ ਸਕਦੀ। ਹਾਂ, ਕੋਈ ਸਧਾਰਨ ਵਿਅਕਤੀ ਹੋਵੇ, ਉਹਦੀਆਂ ਅੱਖਾਂ ਤੋਂ ਓਹਲੇ ਜੋ ਮਰਜ਼ੀ ਹੋਈ ਜਾਏ ਉਹਨੂੰ ਨਹੀਂ ਪਤਾ। ਅੱਖਾਂ ਦੇ ਸਾਹਮਣੇ ਹੋਵੇ ਤੇ ਉਹ ਵੀ ਕਈ ਵਾਰੀ ਉਹਨੂੰ ਪਛਾਣ ਨਹੀਂ ਹੁੰਦੀ ਵੀ ਇਹ ਕੀ ਹੋਇਆ। ਅੱਖਾਂ ਤੋਂ ਓਹਲੇ ਹੋਵੇ ਤੇ ਕੀ ਪਛਾਣੇਗਾ। ਪਰ ਸਤਿਗੁਰੂ ਜੀ ਤਾਂ ਸਾਰੇ ਘਟਾਂ ਦੇ ਅੰਤਰ ਜਾਮੀ ਨੇ, ਉਹਨਾਂ ਦੀਆਂ ਅੱਖਾਂ ਤੋਂ ਓਹਲੇ ਕੁਝ ਹੋ ਹੀ ਨਹੀਂ ਸਕਦਾ ਨਾ, ਕਿਉਂਕਿ ਮੇਰੇ ਸਤਿਗੁਰੂ ਹਰ ਜਗ੍ਹਾ ਤੇ ਮੌਜੂਦ ਨੇ। ਰੱਬ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਸਤਿਗੁਰੂ ਜੀ ਸਾਰੀਆਂ ਥਾਵਾਂ ਤੇ ਰਮੇ ਹੋਏ ਨੇ। ਮਹਾਰਾਜ ਜੀ ਸਾਰੇ ਘਟਾਂ ਦੀ ਜਾਣਨ ਵਾਲੇ ਅੰਤਰਜਾਮੀ ਹਨ।
ਵਹਿਰ ਮੁਹਾਫਾ ਸੋ ਨਿਕ ਸਾਯੋ।
ਉਸੇ ਵਕਤ ਮਹਾਰਾਜ ਜੀ ਨੇ ਲੀਲਾ ਵਰਤਾਈ, ਕਹਿੰਦੇ ਏਦਾਂ ਕਰੋ ਵੀ ਉਹ ਪਾਲਕੀ ਬਾਹਰ ਕੱਢ ਕੇ ਲਿਆਓ ਜਿਹੜੀ ਬੁਲਾਕੀ ਦਾਸ ਨੇ ਬਣਾ ਕੇ ਭੇਜੀ। ਢਾਕੇ ਤੋਂ ਪਾਲਕੀ ਚੱਲ ਕੇ ਆਈ ਹੈ, ਏਦਾਂ ਕਰੋ ਵੀ ਉਹ ਪਾਲਕੀ ਬਾਹਰ ਵਿਹੜੇ ਚ ਕੱਢ ਕੇ ਲੈ। ਉਹ ਸਤਿਗੁਰੂ ਜੀ ਨੇ ਹੁਕਮ ਕਰਕੇ ਉਹ ਪਾਲਕੀ ਅੰਦਰ ਕਮਰੇ ਚ ਰੱਖੀ ਸੀ ਸਾਂਭ ਕੇ। ਮਹਾਰਾਜ ਜੀ ਦੇ ਹੁਕਮ ਦੇ ਨਾਲ ਉਸੇ ਵਕਤ ਤੋਂ ਪਾਲਕੀ ਬਾਹਰ ਵਿਹੜੇ ਵਿੱਚ ਕੱਢ ਕੇ ਲਿਆਂਦੀ ਹੈ।
ਸੰਗਤ ਨਿਕਟ ਹੁਕਮ ਫੁਰਮਾਇਓ।
ਕੋਲ ਸੰਗਤ ਵੀ ਖੜੀ ਸੀ, ਸਿੱਖ ਵੀ ਖੜੇ ਸਨ। ਉਹਨਾਂ ਸਿੱਖਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਕਲਗੀਧਰ ਜੀ ਕਹਿਣ ਲੱਗੇ
ਈਂਧਨ ਪਾਰ ਸਕੇਲਨ ਕਰੋ।
ਮਹਾਰਾਜ ਜੀ ਕਹਿੰਦੇ ਬਈ ਏਦਾਂ ਕਰੋ, ਲੱਕੜਾਂ ਲਿਆਓ, ਸੁੱਕੀਆਂ ਲੱਕੜੀਆਂ ਲੈ ਕੇ ਆਓ ਤੇ ਚੰਗੀਆਂ ਵਾਹਵਾ ਲੱਕੜੀਆਂ ਲੈ ਕੇ ਆਓ, ਥੋੜੀਆਂ ਨਾਲ ਗੱਲ ਨਹੀਂ ਬਣਨੀ। ਮਹਾਰਾਜ ਜੀ ਕਹਿੰਦੇ ਚੰਗੀਆਂ ਕਾਫੀ ਲੱਕੜੀਆਂ ਸੁੱਕੀਆਂ, ਜਿਨ੍ਹਾਂ ਨੂੰ ਅੱਗ ਛੇਤੀ ਲੱਗ ਜਾਏ, ਐਸੀਆਂ ਸੁੱਕੀਆਂ ਲੱਕੜਾਂ ਛੇਤੀ ਨਾਲ ਲੈ ਕੇ ਆਓ।
ਆਨ ਆਨ ਕਰ ਇਸ ਥਲ ਧਰੋ।
ਸਾਰੀਆਂ ਲੱਕੜੀਆਂ ਲਿਆ ਕੇ, ਈਂਧਣ ਲਿਆ ਕੇ, ਬਲਣ ਵਾਲਾ ਬਾਲਣ ਲਿਆ ਕੇ, ਉਹ ਇਸ ਜਗ੍ਹਾ ਤੇ ਲਿਆ ਕੇ ਰੱਖ ਦਿਓ।
ਸਮਦਾ ਜਬ ਦੇ ਕੀ ਸਮੁੰਦਾ।
ਸਿੱਖ ਗਏ ਲੰਗਰ ਵਿੱਚ, ਭੱਜ ਕੇ ਗਏ ਜਿੱਥੋਂ ਲੱਕੜਾਂ ਮਿਲੀਆਂ, ਸੁੱਕੀਆਂ ਲੱਕੜਾਂ ਪਈਆਂ ਹੋਈਆਂ ਸੀ। ਚੁੱਕ ਚੁੱਕ ਕੇ ਲੱਕੜਾਂ ਦੀਆਂ ਮੁੱਠਾਂ ਭਰ ਭਰ ਕੇ ਗੁਰੂ ਕੇ ਸਿੱਖ ਉੱਥੇ ਲਾਏ ਜਿੱਥੇ ਕਲਗੀਧਰ ਜੀ ਬੈਠੇ ਸਨ। ਜਦੋਂ ਮਹਾਰਾਜ ਜੀ ਨੇ ਵੇਖਿਆ ਵੀ ਕਾਫੀ ਲੱਕੜੀਆਂ ਇਕੱਠੀਆਂ ਹੋ ਗਈਆਂ।
ਬੀਚ ਮੁਹਾਫਾ ਤਬੇ ਟਿਕਾਇਆ।
ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਏਦਾਂ ਕਰੋ ਵੀ ਇਹ ਜਿਹੜੀ ਪਾਲਕੀ ਹੈ ਨਾ, ਇਹਨਾਂ ਲੱਕੜੀਆਂ ਦੇ ਵਿੱਚ ਰੱਖ ਦਿਓ। ਪਹਿਲਾਂ ਤਾਂ ਲੱਕੜਾਂ ਦਾ ਢੇਰ ਲਵਾ ਲਿਆ। ਜਦੋਂ ਵੇਖਿਆ ਵੀ ਵਾਹਵਾ ਲੱਕੜਾਂ ਇਕੱਠੀਆਂ ਹੋ ਗਈਆਂ, ਹੁਣ ਇਹਨਾਂ ਲੱਕੜਾਂ ਦੇ ਢੇਰ ਦੇ ਵਿੱਚ ਪਾਲਕੀ ਸੜ ਸਕਦੀ ਹੈ, ਤੋ ਫਿਰ ਸਤਿਗੁਰਾਂ ਨੇ ਹੁਕਮ ਕੀਤਾ, ਆਗਿਆ ਕੀਤੀ ਬਈ ਇਹ ਜਿਹੜੀ ਪਾਲਕੀ ਬਣ ਕੇ ਆਈ ਹੈ, ਇਹ ਪਾਲਕੀ ਨਾ ਲੱਕੜਾਂ ਦੇ ਢੇਰ ਦੇ ਵਿੱਚ ਰੱਖ ਦਿਓ।
ਦੀਓ ਹੁਕਮ ਪਾਵਕ ਮੰਗਵਾਏ।
ਸਿੱਖਾਂ ਨੇ ਤਾਂ ਹੁਣ ਆਗਿਆ ਮੰਨਣੀ ਸੀ, ਹੁਣ ਕਹਿੰਦਾ ਮਹਾਰਾਜ ਅਸੀਂ ਏਦਾਂ ਨਹੀਂ ਕਰਨਾ। ਆਗਿਆ ਮੰਨ ਕੇ ਸਿੱਖਾਂ ਨੇ ਉਸੇ ਵਕਤ ਤੋਂ ਪਾਲਕੀ ਲੱਕੜਾਂ ਦੇ ਵਿੱਚ ਰੱਖ ਦਿੱਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਪ੍ਰਾਪਤ ਕਰਕੇ ਫਿਰ ਅੱਗ ਲਿਆਂਦੀ। ਲੰਗਰ ਦੇ ਵਿੱਚੋਂ ਜਾ ਕੇ ਇੱਕ ਸਿੱਖ ਅੱਗ ਲੈ ਕੇ ਆਇਆ।
ਤਤ ਛਿਨ ਦਈ ਤਾਏ ਲਗਵਾਏ।
ਤਤ ਛਿਨ ਉਸੇ ਵੇਲੇ ਮਹਾਰਾਜ ਜੀ ਨੇ ਉਹ ਅੱਗ ਉਹਨਾਂ ਲੱਕੜਾਂ ਨੂੰ ਲਵਾ ਦਿੱਤੀ ਜਿਹਦੇ ਚ ਪਾਲਕੀ ਰੱਖੀ ਸੀ ਨਾ, ਇੰਨੀ ਕੀਮਤੀ ਬਣ ਕੇ ਆਈ ਹੋਈ। ਉਸੇ ਵਕਤ ਉਹਨਾਂ ਲੱਕੜਾਂ ਨੂੰ ਮਹਾਰਾਜ ਜੀ ਨੇ ਅੱਗ ਲਵਾ ਦਿੱਤੀ।
ਜਰਨ ਲੱਗੇ ਉਹ ਸਭ ਨਰ ਬਿਸਮਾਏ।
ਲੱਕੜਾਂ ਮੱਚ ਗਈਆਂ, ਇਕਦਮ ਅੱਗ ਲੱਗ ਗਈ। ਜਦੋਂ ਅੱਗ ਲੱਗ ਗਈ ਤੇ ਉਹ ਜਿਹੜੀ ਪਾਲਕੀ ਸੀ ਉਹ ਵੀ ਵਿੱਚ ਪਈ ਸੜਨ ਲੱਗੀ। ਆਲੇ ਦੁਆਲੇ ਜਿਹੜੇ ਸਿੱਖ ਖੜੇ ਸੀ ਉਹ ਬੜੇ ਹੈਰਾਨ ਹੋ ਰਹੇ ਨੇ ਵੀ ਗੁਰੂ ਸਾਹਿਬ ਕਰ ਕੀ ਰਹੇ ਨੇ। ਪਹਿਲਾਂ ਹੁਕਮਨਾਮਾ ਭੇਜ ਕੇ ਬਣਵਾਈ ਹੈ ਪਾਲਕੀ, ਵੀ ਸਾਡੇ ਲਈ ਪਾਲਕੀ ਬਣਾ ਕੇ ਲਿਆਓ, ਤੇ ਪਾਲਕੀ ਵਿੱਚ ਇੱਕ ਦਿਨ ਵੀ ਨਹੀਂ ਬੈਠੇ ਤੇ ਹੁਣ ਉਹ ਪਾਲਕੀ ਨੂੰ ਸਾੜਨ ਲੱਗ ਪਏ ਨੇ। ਕਹਿੰਦੇ ਵੀ ਇਹਨੂੰ ਜਲਾ ਦਿਓ, ਸਾੜ ਦਿਓ, ਤੇ ਉਹ ਪਾਲਕੀ ਹੁਣ ਸਾਹਮਣੇ ਸੜ ਰਹੀ ਹੈ। ਜਿੰਨੇ ਵੀ ਸਿੱਖ ਸੀ ਸਾਰੇ ਵੇਖ ਕੇ ਹੈਰਾਨ ਹੋ ਰਹੇ ਨੇ, ਪਰ ਕਿਸੇ ਨੂੰ ਸਤਿਗੁਰਾਂ ਦੀ ਰਮਜ ਜਿਹੜੀ ਆ ਉਹ ਸਮਝ ਨਹੀਂ ਆ ਰਹੀ।
ਲਾਏ ਦਰਬ ਬੋ ਇਹ ਬਨਵਾਏ।
ਸਿੱਖ ਹੈਰਾਨ ਹੋ ਰਹੇ ਨੇ ਕਿ ਇੰਨਾ ਪੈਸਾ ਖਰਚ ਕੇ, ਇੰਨਾ ਧਨ ਖਰਚ ਕੇ ਪਾਲਕੀ ਬਣਵਾਈ ਗਈ ਹੈ, ਇਤਨੀ ਸੁੰਦਰ ਪਾਲਕੀ ਬਣਵਾਈ ਹੈ।
ਮਾਤਨ ਕਹਿ ਮੰਗਵਾਵਨ ਠਾਨਾ।
ਆਪ ਮਾਤਾ ਜੀ ਨੂੰ ਕਹਿ ਕੇ ਸਤਿਗੁਰਾਂ ਨੇ ਪਾਲਕੀ ਆਪਣੇ ਲਈ ਮੰਗਵਾਈ ਹੈ।
ਕਬੂ ਅਰੂੜ ਨਕੀਨ ਪਿਆਨਾ।
ਹਾਲੇ ਤੱਕ ਤਾਂ ਇਸ ਪਾਲਕੀ ਚ ਮਹਾਰਾਜ ਜੀ ਬੈਠੇ ਹੀ ਨਹੀਂ, ਕਦੇ ਮੰਗਵਾ ਕੇ ਰੱਖ ਤਾਂ ਲਈ ਹੈ ਪਰ ਇਹਦੇ ਵਿੱਚ ਹਾਲੇ ਤੱਕ ਕਦੇ ਸਵਾਰੀ ਨਹੀਂ ਕੀਤੀ, ਇਹਦੇ ਵਿੱਚ ਹਾਲੇ ਤੱਕ ਕਦੇ ਗੁਰੂ ਜੀ ਬੈਠੇ ਨਹੀਂ, ਨਾ ਬੈਠ ਕੇ ਕਿਤੇ ਗਏ ਹਨ।
ਨੈ ਕੋ ਦਿਨ ਇਸ ਕੋ ਸੁਖ ਲਇਓ।
ਨਾ ਤਾਂ ਹੋਵੇ ਨਾ ਵੀ ਕੁਝ ਦਿਨ ਇਸ ਪਾਲਕੀ ਦਾ ਸੁਖ ਲਿਆ ਹੋਵੇ, ਉਹ ਵੀ ਕੋਈ ਨਹੀਂ। ਕੁਝ ਦਿਨ ਤਾਂ ਕੀ ਵੀ ਇੱਕ ਦਿਨ ਵੀ ਸਤਿਗੁਰੂ ਜੀ ਇਸ ਪਾਲਕੀ ਚ ਨਹੀਂ ਬੈਠੇ।
ਆਵਤ ਹੀ ਜਰਾਏ ਕਰ ਦਇਓ।
ਹਾਲੇ ਤਾਂ ਇਹ ਪਾਲਕੀ ਅੱਜ ਸਵੇਰੇ ਹੀ ਆਈ ਹੈ ਤੇ ਆ ਦੁਪਹਿਰ ਦੇ ਸਮੇਂ ਪਾਲਕੀ ਨੂੰ ਸਾੜਨ ਵੀ ਲੱਗ ਪਏ ਨੇ, ਜਲਾਉਣ ਵੀ ਲੱਗ ਪਏ ਨੇ। ਸਵੇਰੇ ਤਾਂ ਅੱਜ ਆਈ ਹੈ ਤੇ ਹਾਲੇ ਤਾਂ ਇਸ ਪਾਲਕੀ ਦਾ ਕੋਈ ਸਤਿਗੁਰੂ ਜੀ ਨੇ ਸੁੱਖ ਨਹੀਂ ਮਾਣਿਆ, ਸੁੱਖ ਨਹੀਂ ਲਿਆ। ਪਤਾ ਨਹੀਂ ਕੀ ਖੇਡ ਹੈ ਕਿ ਆਉਂਦੇ ਹੀ ਇਸ ਪਾਲਕੀ ਨੂੰ ਸਾੜਨ ਲੱਗ ਪਏ ਨੇ, ਜਲਾਉਣ ਲੱਗ ਪਏ ਨੇ।
ਜਾਏ ਨਾਨਕੀ ਨਿਕਟ ਬਤਾਵਾ।
ਜਦੋਂ ਸਤਿਗੁਰਾਂ ਨੇ ਪਾਲਕੀ ਨੂੰ ਅੱਗ ਲਵਾ ਦਿੱਤੀ ਨਾ, ਮਾਤਾ ਜੀ ਹੁਣੀ ਅੰਦਰ ਸੀ। ਭੱਜ ਕੇ ਇੱਕ ਸੇਵਾਦਾਰ ਗਿਆ, ਉਹਨੇ ਜਾ ਕੇ ਮਾਤਾ ਨਾਨਕੀ ਜੀ ਨੂੰ ਦੱਸਿਆ, ਮਾਤਾ ਜੀ ਤੁਹਾਡਾ ਲਾਲ ਪਤਾ ਨਹੀਂ ਕੀ ਕਰ ਰਿਹਾ, ਬਾਲ ਲੀਲਾ ਦੇ ਵਿੱਚ ਪਤਾ ਨਹੀਂ ਸਤਿਗੁਰੂ ਜੀ ਕੀ ਕਰ ਰਹੇ ਨੇ। ਜਾ ਕੇ ਇੱਕ ਸਿੱਖ ਨੇ ਮਾਤਾ ਨਾਨਕੀ ਨੂੰ ਦੱਸਿਆ।
ਸੋ ਪਾਵਕ ਕੇ ਬੀਚ ਜਰਾਵਾ।
ਜਾ ਕੇ ਦੱਸਿਆ ਮਾਤਾ ਜੀ, ਗੁਰੂ ਕਲਗੀਧਰ ਜੀ ਨੇ ਜਿਹੜੀ ਪਾਲਕੀ ਅੱਜ ਆਈ ਆ ਉਸ ਪਾਲਕੀ ਨੂੰ ਅੱਗ ਦੇ ਵਿੱਚ ਰਖਵਾ ਕੇ ਸਾੜ ਦਿੱਤਾ, ਅੱਗ ਦੇ ਵਿੱਚ ਰੱਖ ਕੇ ਉਸ ਪਾਲਕੀ ਨੂੰ ਅੱਗ ਲਵਾ ਦਿੱਤੀ ਹੈ।
ਸੁਣ ਕਰ ਦਾਸਨ ਸਾਥ ਬਖਾਨਾ।
ਸੁਣ ਕੇ ਅੱਗੋਂ ਮਾਤਾ ਜੀ ਹੋਣਾ ਨੇ ਵੀ ਜਵਾਬ ਦਿੱਤਾ, ਬੋਲੇ
ਮਹਾਪੁਰਖ ਇਹ ਗੁਰੂ ਮਹਾਨਾ।
ਮਾਤਾ ਜੀ ਨੇ ਇਹ ਨਹੀਂ ਆਖਿਆ ਵੀ ਉਹਨਾਂ ਨੇ ਮਾੜਾ ਕੀਤਾ ਜਾਂ ਗਲਤ ਕੀਤਾ। ਮਾਤਾ ਨਾਨਕੀ ਜੀ ਨੂੰ ਵੀ ਪਤਾ ਸੀ ਵੀ ਕੋਈ ਖੇਡ ਕਰ ਰਹੇ ਨੇ, ਪਰਖ ਕਰ ਰਹੇ ਨੇ ਸਿੱਖਾਂ ਦੀ। ਤੋ ਮਾਤਾ ਜੀ ਵੀ ਕਹਿਣ ਲੱਗੇ, ਕਹਿੰਦੇ ਜੀ ਇਹ ਮਹਾਂਪੁਰਖ ਨੇ, ਅਕਾਲ ਪੁਰਖ ਦਾ ਅਵਤਾਰ ਨੇ, ਦੀਨ ਦੁਨੀਆਂ ਦੇ ਮਾਲਕ ਨੇ।
ਹੁਕਮ ਨਾ ਫੇਰੇ ਉਹ ਜਾਏ ਤਿਨੋ ਕਾ।
ਹਾਂ, ਉਹਨਾਂ ਦਾ ਹੁਕਮ ਨਹੀਂ ਸਾਡੇ ਕੋਲੋਂ ਮੋੜਿਆ ਜਾਂਦਾ, ਅਸੀਂ ਉਹਨਾਂ ਦੀ ਆਗਿਆ ਨਹੀਂ ਮੋੜ ਸਕਦੇ। ਉਹਨਾਂ ਦਾ ਹੁਕਮ ਜੇ ਇਸ ਤਰ੍ਹਾਂ ਹੈ ਤੇ ਅਸੀਂ ਉਹਨਾਂ ਦਾ ਹੁਕਮ ਨਹੀਂ ਮੋੜ ਸਕਦੇ।
ਨਿਕਸਤ ਮੁਖ ਤੇ ਫੁਰੇ ਜਿਨੋ ਕਾ।
ਕਿਉਂਕਿ ਉਹ ਜੋ ਆਪਣੇ ਮੂੰਹ ਕਹਿ ਦਿੰਦੇ ਨੇ, ਜੋ ਉਹਨਾਂ ਦੇ ਮੂੰਹ ਚੋਂ ਨਿਕਲਦਾ ਪੂਰਾ ਹੋ ਜਾਂਦਾ। ਉਹ ਕੁਝ ਵੀ ਕਹਿ ਦੇਣ, ਤੁਸੀਂ ਅੱਗ ਨਾ ਵੀ ਲਾਉਂਦੇ ਉਦਾਂ ਹੀ ਕਹਿ ਦਿੰਦੇ ਨਾ ਵੀ ਸੜ ਜਾਏ, ਤੇ ਕਹਿਣ ਦੀ ਦੇਰੀ ਸੀ, ਉਹਨਾਂ ਦੇ ਬਚਨ ਕਰਨ ਦੀ ਦੇਰੀ ਸੀ, ਪਾਲਕੀ ਨੇ ਆਪੇ ਹੀ ਸੜ ਜਾਣਾ, ਆਪੇ ਹੀ ਜਲ ਜਾਣਾ। ਉਹਨਾਂ ਦੇ ਧਰਸਨਾ ਤੋਂ ਨਿਕਲਿਆ ਹੋਇਆ ਹਰ ਇੱਕ ਬੋਲ ਪੂਰਾ ਹੁੰਦਾ ਹੈ। ਉਹ ਜੋ ਕਹਿ ਦੇਣ ਉਸੇ ਵਕਤ ਫੁਰ ਆਉਂਦਾ ਹੈ।
ਲੱਗੀ ਆਗ ਸਗਰੋ ਜਰ ਗਏ ਓ,
ਇਦਾਂ ਮਾਤਾ ਜੀ ਦੇ ਬਚਨ ਕਹੇ ਤੇ ਖਾਲਸਾ ਜੀ ਇੰਨੇ ਨੂੰ ਅੱਗ ਇੰਨੀ ਜ਼ਿਆਦਾ ਲੱਗੀ ਵੀ ਉਹ ਜਿੰਨੀ ਪਾਲਕੀ ਬਣੀ ਹੋਈ ਸੀ ਨਾ ਸਾਰੀ ਪਾਲਕੀ ਉਸ ਅੱਗ ਦੇ ਵਿੱਚ ਸੜ ਕੇ ਸਵਾਹ ਹੋਣ ਲੱਗੀ।
ਸੀਤਲ ਭਸਮ ਜਬੇ ਤਿਸ ਪਏ ਓ,
ਜਦੋਂ ਸਾਰੀ ਪਾਲਕੀ ਸੜ ਗਈ, ਲੱਕੜਾਂ ਸੜ ਗਈਆਂ ਤੇ ਜਦੋਂ ਸਵਾਹ ਠੰਡੀ ਹੋ ਗਈ ਨਾ ਸੜਨ ਤੋਂ ਬਾਅਦ, ਅੱਗ ਹਮੇਸ਼ਾ ਬਾਅਦ ਵਿੱਚ ਠੰਡੀ ਹੁੰਦੀ ਹੈ, ਸਵਾਹ ਠੰਡੀ ਹੁੰਦੀ ਹੈ, ਜਦੋਂ ਸਵਾਹ ਉਸ ਵੇਲੇ ਠੰਡੀ ਹੋ ਗਈ।
ਜਿਤੋ ਹੇਮ ਤਿਸ ਤੇ ਨਿਕਸਾਇਓ,
ਹੁਣ ਸੋਨਾ ਤਾਂ ਨੀ ਨਾ ਸੜਦਾ, ਬਾਕੀ ਤਾਂ ਸਾਰਾ ਕੁਝ ਸੜ ਗਿਆ। ਜਿਹੜਾ ਵਿੱਚ ਸੋਨਾ ਸੀ ਉਹ ਮਹਾਰਾਜ ਜੀ ਨੇ ਹੁਕਮ ਕੀਤਾ ਸੇਵਾਦਾਰਾਂ ਨੂੰ ਵੀ ਜਿੰਨਾ ਸੋਨਾ ਉਹ ਵਿੱਚੋਂ ਬਾਹਰ ਕੱਢ ਲਓ। ਜਿੰਨਾ ਸੋਨਾ ਸੀ ਪਾਲਕੀ ਨੂੰ 700 ਤੋਲਾ ਸੋਨਾ ਲਾਣ ਨੂੰ ਕਿਹਾ ਸੀ ਮਹਾਰਾਜ ਜੀ ਨੇ। ਮਹਾਰਾਜ ਜੀ ਕਹਿੰਦੇ ਵੀ ਜਿੰਨਾ ਤੋਲੇ ਸੋਨਾ ਲੱਗਾ ਉਹ ਸਾਰਾ ਸੋਨਾ ਵਿੱਚੋਂ ਕੱਢ ਕੇ ਬਾਹਰ ਲਿਆਓ।
ਕਹਿ ਸਤਿਗੁਰ ਨੇ ਸਰਬ ਚੁਨਾਇਓ,
ਸਤਿਗੁਰਾਂ ਨੇ ਆਗਿਆ ਕਰਕੇ ਹੁਕਮ ਕਰਕੇ ਜਿੰਨਾ ਸੋਨਾ ਸੀ ਨਾ ਉਹ ਪਾਲਕੀ ਦਾ, ਉਹ ਤਾਂ ਵਿੱਚੇ ਹੀ ਸੀ, ਅੱਗ ਦੇ ਠੰਡਾ ਹੋ ਗਿਆ ਸੀ, ਅੱਗ ਠੰਡੀ ਹੋ ਗਈ ਸੀ, ਉਹਦੇ ਵਿੱਚੋਂ ਸਾਰਾ ਸੋਨਾ ਮਹਾਰਾਜ ਜੀ ਨੇ ਹੁਕਮ ਕਰਕੇ ਚੁਣਵਾ ਲਿਆ।
ਨੀਕੇ ਜਲ ਮੈਂ ਕੀਨ ਪਖਾਰਨ,
ਮਹਾਰਾਜ ਜੀ ਕਹਿੰਦੇ ਵੀ ਇਹਨੂੰ ਹੁਣ ਪਾਣੀ ਚ ਧੋ ਲਵੋ। ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਹ ਸਾਰੇ ਸੋਨੇ ਨੂੰ ਧੋ ਲਿਆ।
ਨਿਕਟ ਅਨਾਇਓ ਕਰਿਓ ਨਿਹਾਰਨ,
ਕੋਲ ਮੰਗਾਇਆ ਧਵਾ ਕੇ ਨਾ ਸਾਰਾ ਪਾਣੀ ਵਿੱਚੋਂ ਸੋਨਾ, ਤੇ ਫਿਰ ਮਹਾਰਾਜ ਕਲਗੀਧਰ ਜੀ ਨੇ ਆਪਣੇ ਕੋਲ ਉਹ ਸਾਰਾ ਸੋਨਾ ਮੰਗਾ ਲਿਆ।
ਦਾਸਨ ਕੇ ਘਰ ਮੈਂ ਉਜਵਾਏ,
ਜਿਹੜੇ ਨਾਲ ਸੇਵਾਦਾਰ ਸੀ ਦਾਸ ਸੀ ਉਹਨਾਂ ਨੂੰ ਆਖਿਆ ਵੀ ਚੁੱਕ ਲਓ, ਕੋਲ ਮੰਗਵਾ ਕੇ ਪਹਿਲਾਂ ਵੇਖਿਆ ਤੇ ਫਿਰ ਸੇਵਾਦਾਰਾਂ ਨੂੰ ਕਿਹਾ ਵੀ ਇਹ ਚੁੱਕ ਲਓ, ਸਾਡੇ ਨਾਲ ਚੁੱਕ ਕੇ ਚੱਲੋ।
ਅੰਤਰ ਮਾਤਾ ਤੀਰ ਸਿਧਾਏ,
ਚੁਕਵਾ ਕੇ ਨਾ ਉਹ ਸਾਰਾ ਸੋਨਾ ਕਲਗੀਧਰ ਜੀ ਸੇਵਾਦਾਰ ਦੇ ਹੱਥੋਂ ਤੇ ਅੰਦਰ ਮਾਤਾ ਜੀ ਵੱਲ ਚੱਲ ਪਏ, ਜਿੱਥੇ ਮਾਤਾ ਨਾਨਕੀ ਜੀ ਬਿਰਾਜਮਾਨ ਸੀ ਮਹਿਲਾਂ ਦੇ ਅੰਦਰ, ਉੱਥੇ ਗੁਰੂ ਕਲਗੀਧਰ ਜੀ ਅੰਦਰ ਨੂੰ ਚੱਲ ਕੇ ਆਏ।
ਧਰਿਓ ਸੋ ਜਾਏ ਨਾਨਕੀ ਪਾਸ,
ਜਿੰਨਾ ਸੋਨਾ ਸੀ ਜਾ ਕੇ ਮਾਤਾ ਨਾਨਕੀ ਜੀ ਦੇ ਕੋਲ ਰੱਖ ਦਿੱਤਾ। ਕਲਗੀਧਰ ਆਖਿਆ ਵੀ ਲਿਆ ਵੀ ਸੇਵਾਦਾਰਾ ਆ ਜਿੰਨਾ ਸੋਨਾ ਮਾਤਾ ਜੀ ਦੇ ਕੋਲ ਢੇਰੀ ਕਰ ਦੇ। ਸਾਰਾ ਸੋਨਾ ਲਿਆ ਕੇ ਮਾਤਾ ਜੀ ਦੇ ਕੋਲ ਰਖਵਾ ਦਿੱਤਾ।
ਬਡੋ ਮਸੰਦ ਬੁਲਾ ਕੀ ਦਾਸ,
ਮਹਾਰਾਜ ਜੀ ਬੋਲੇ ਕਹਿਣ ਲੱਗੇ ਮਾਤਾ ਜੀ ਤੁਹਾਡੇ ਇਸ ਇਲਾਕੇ ਦੇ ਸਿੱਖਾਂ ਵਿੱਚੋਂ ਸਭ ਤੋਂ ਵੱਡਾ ਸਿੱਖ ਤੇ ਸਭ ਤੋਂ ਵੱਡਾ ਮਸੰਦ ਬੁਲਾਕੀ ਦਾਸ ਹੈ, ਉਸੇ ਨੂੰ ਆਪਾਂ ਹੁਕਮਨਾਮਾ ਭੇਜਿਆ ਸੀ ਪਾਲਕੀ ਬਣਾ ਕੇ ਭੇਜਣ ਲਈ। ਸਭ ਤੋਂ ਜਿਹੜਾ ਵੱਡਾ ਮਸੰਦ ਸੀ ਇਸ ਇਲਾਕੇ ਦਾ ਉਹ ਬੁਲਾਕੀ ਦਾਸ ਹੈ।
ਤਿਸ ਕੀ ਇਹ ਕਰ ਤੂਤ ਨਿਹਾਰੋ,
ਆ ਵੇਖੋ ਤੁਹਾਡੇ ਉਸ ਗੁਰੂ ਘਰ ਦੇ ਵੱਡੇ ਮਸੰਦ ਬੁਲਾਕੀ ਦਾਸ ਦੀ ਕਰਤੂਤ ਵੇਖੋ, ਆ ਉਹਦੀ ਕਰਤੂਤ ਹੈ, ਤਾਂ ਅੱਜ ਪਾਲਕੀ ਨੂੰ ਅੱਗ ਲਵਾਈ ਨਹੀਂ ਸੀ, ਲਵਾਣੀ ਨਹੀਂ ਸੀ। ਮਹਾਰਾਜ ਜੀ ਕਹਿੰਦੇ ਉਹਦੀ ਕਰਤੂਤ ਉਗੜ ਕੇ ਸਾਹਮਣੇ ਲਿਆਉਣੀ ਸੀ, ਪ੍ਰਗਟ ਕਰਨੀ ਸੀ, ਤੁਹਾਨੂੰ ਦੱਸਣਾ ਸੀ ਵੀ ਇੱਥੋਂ ਦੇ ਲੋਕਾਂ ਵਿੱਚ ਕਿੰਨੀ ਕੁ ਭਾਵਨਾ। ਮਾਤਾ ਨੇ ਕਿਹਾ ਸੀ ਨਾ ਵੀ ਤੁਸੀਂ ਪਰਖ ਕੇ ਵੇਖੋ ਇਹਨਾਂ ਨੂੰ, ਆ ਪਰਖ ਕੇ ਵੇਖਿਆ, ਵੇਖ ਲਓ ਇਹਨਾਂ ਦੀ ਪਰਖ ਕਰਕੇ ਜਿਹੜਾ ਇਹ ਬੁਲਾਕੀ ਦਾਸ ਮਸੰਦ ਆ ਉਹਦੀ ਕਰਤੂਤ ਵੇਖੋ।
ਜਿਸ ਤਾਰੀਫ ਕੋ ਆਪ ਉਚਾਰੋ,
ਜਿਹਦੀ ਤੁਸੀਂ ਬੜੀ ਤਾਰੀਫ ਕਰਦੇ ਹੋ, ਜਿਹਦੀ ਤੁਸੀਂ ਬੜੀ ਉਸਤਤ ਕਰਦੇ ਹੋ ਮਾਤਾ ਜੀ।
ਬੜ ਸ਼ਰਦਾਲੂ ਪੂਰਬ ਦੇਸ਼,
ਤੁਸੀਂ ਕਹਿੰਦੇ ਹੋ ਵੀ ਪੂਰਬ ਦੇਸ਼ ਦੇ ਜਿਹੜੇ ਲੋਕ ਨੇ ਬੜੇ ਸ਼ਰਧਾਲੂ ਨੇ, ਇਹਨਾਂ ਵਿੱਚ ਬੜੀ ਭਾਰੀ ਸ਼ਰਧਾ ਹੈ, ਸ਼ਰਧਾ ਦੇ ਨਾਲ ਭਰੇ ਹੋਏ ਨੇ, ਇਹਨਾਂ ਦੀ ਤੁਸੀਂ ਬੜੀ ਉਸਤਤ ਕਰਦੇ ਹੋ, ਬੜੀ ਉਪਮਾ ਕਰਦੇ ਹੋ।
ਦੇਖੋ ਤਿਨਕੇ ਕਪਟ ਵਿਸ਼ੇਸ਼,
ਵੇਖੋ ਦਾਦੀ ਜੀ ਇਹਨਾਂ ਦਾ ਕਪਟ ਵੇਖੋ, ਇਹਨਾਂ ਵਿੱਚ ਵੇਖੋ ਛਲ ਕਿੰਨਾ, ਇਹ ਕਿੱਡੇ ਵੱਡੇ ਕਪਟੀ ਨੇ ਜਿਹੜੇ ਗੁਰੂ ਨਾਲ ਵੀ ਕਪਟ ਕਮਾ ਲੈਂਦੇ ਨੇ, ਇਹ ਗੁਰੂ ਨਾਲ ਵੀ ਛਲ ਕਰ ਲੈਂਦੇ ਨੇ, ਵੇਖੋ ਇਹਨਾਂ ਵਿੱਚ ਕਿੰਨਾ ਕਪਟ ਤੇ ਕਿੰਨਾ ਛਲ ਹੈ।
ਦਸਮ ਅੰਸ਼ ਕੰਚਨ ਇਸ ਮਾਈ,
ਅਸੀਂ 700 ਤੋਲੇ ਕਿਹਾ ਸੀ ਸੋਨਾ ਲਾ ਕੇ ਭੇਜਣ ਨੂੰ ਤੇ ਦਸਵਾਂ ਹਿੱਸਾ ਤੋਲਾ ਸੋਨਾ ਲਾ ਕੇ ਭੇਜਿਆ, ਇਹਨਾਂ ਕਿੱਥੇ 700 ਤੋਲਾ। ਤੇ ਕਿੱਥੇ 700 ਤੋਲੇ ਦਾ ਦਸਵਾਂ ਹਿੱਸਾ, ਯਾਨੀ ਕਿ 70 ਤੋਲੇ ਵੀ ਇਹਦਾ ਸੋਨਾ ਨਹੀਂ ਲਾ ਕੇ ਭੇਜਿਆ। 70 ਤੋਲੇ ਤੇ 700 ਤੋਲੇ, ਇੱਕ ਜੀਰੋ ਹੀ ਘਟਾ ਦਿੱਤੀ ਆ ਮਾਤਾ ਜੀ ਨਾਲੋਂ। ਆ ਇਹੋ ਜੀ ਸ਼ਰਧਾ ਵਾਲੇ ਸਿੱਖ ਨੇ ਜਿਨ੍ਹਾਂ ਦੇ ਤੁਸੀਂ ਬੜੇ ਸੋਹਲੇ ਗਾਉਂਦੇ ਹੋ, ਇੰਨੀ ਭਾਵਨਾ ਵਾਲੇ ਆ, ਦਸਵਾਂ ਹਿੱਸਾ ਪਾਲਕੀ ਨੂੰ ਸੋਨਾ ਲਾ ਕੇ ਭੇਜਿਆ।
ਤਾਂਬਾ ਅਪਰ ਕਰਾਇਓ ਤਾਈ,
ਤੇ ਬਾਕੀ ਥੱਲੇ ਸਾਰਾ ਤਾਂਬਾ ਲਾ ਦਿੱਤਾ, ਉੱਤੇ ਉੱਤੇ ਸੋਨਾ ਮੜ ਕੇ ਲਾ ਦਿੱਤਾ, ਵਿਖਾਉਣ ਵਾਸਤੇ ਵੀ ਅਸੀਂ ਸੋਨਾ ਲਾ ਕੇ ਭੇਜਿਆ। ਮਾਤਾ ਜੀ ਥੱਲੇ ਤਾਂਬਾ ਹੀ ਤਾਂਬਾ ਮੇਰਾ, ਤੇ ਥੱਲੇ ਤਾਂਬਾ ਲਾ ਕੇ ਤੇ ਉੱਤੇ ਸੋਨਾ ਲਾ ਕੇ ਉੱਤੇ ਉੱਤੇ ਮੜ ਕੇ 700 ਤੋਲੇ ਦੀ ਬਜਾਏ ਦਸਵਾਂ ਹਿੱਸਾ ਲਾਇਆ ਸੋਨੇ ਦਾ। ਤੇ ਮਾਤਾ ਜੀ ਥੱਲੇ ਨਿਰਾ ਤਾਂਬਾ ਲਾ ਕੇ ਭੇਜ ਦਿੱਤਾ। ਏਡਾਂ ਦਾ ਕਪਟ ਗੁਰੂ ਨਾਲ ਕਰੀਦਾ, ਏਦਾਂ ਦਾ ਛਲ ਕਰੀਦਾ ਗੁਰੂ ਨਾਲ, ਏਦਾਂ ਦਾ ਕਪਟ ਏਦਾਂ ਦਾ ਛਲ ਗੁਰੂ ਨਾਲ ਨੀ ਕਰੀਦਾ।
ਗੁਰ ਕਰ ਤਿਸ ਮੁਜਰੇ ਸਭ ਦੇਤ,
ਹਾਲਾਂਕਿ ਉਹਨੇ ਜਿਹੜਾ ਪੈਸਾ ਹੈ ਨਾ, ਜਿਹੜਾ ਇਸ ਮੁਆਫੇ ਦਾ, ਇਸ ਪਾਲਕੀ ਦਾ ਜਿਹੜਾ ਪੈਸਾ ਹੈ, ਉਹ 700 ਤੋਲੇ ਸੋਨੇ ਦਾ ਹੀ ਲਾਇਆ। ਖਰਚਾ ਉਹਨੇ ਆਪਣੇ ਕੋਲੋਂ ਬੁਲਾਕੀ ਦਾਸ ਨੇ ਥੋੜੀ ਖਰਚਿਆ, ਮਾਇਆ ਤਾਂ ਸੰਗਤ ਦੀ ਸੀ ਨਾ। ਖਰਚਾ ਉਹਨੇ 700 ਤੋਲੇ ਦਾ ਹੀ ਲਾਇਆ, ਵੀ 700 ਤੋਲਾ ਲਾ ਕੇ ਭੇਜਿਆ, ਪਰ ਲੱਗ ਕੇ 70 ਤੋਲੇ ਵੀ ਨਹੀਂ ਆਇਆ। ਮਾਤਾ ਜੀ ਬਾਕੀ ਹਿਸਾਬ ਕਿਤਾਬ ਉਹਨੇ ਪੂਰਾ ਲਾਇਆ, ਵੀ ਜਾਂ ਤਾਂ ਹੁੰਦਾ ਨਾ 70 ਤੋਲੇ ਲਾ ਕੇ ਕਹਿ ਦਿੰਦਾ ਵੀ 70 ਹੀ ਲਾਇਆ, 70 ਵੀ ਨਹੀਂ, 700 ਤੋਲਾ ਵੀ ਨਹੀਂ ਲਾਇਆ, ਤੇ ਲਾ ਕੇ ਵੀ ਕਹਿ ਕੇ ਵੀ ਭੇਜ ਦਿੱਤਾ ਵੀ 700 ਤੋਲਾ ਲੱਗ ਗਿਆ, ਉਹਦਾ ਖਰਚਾ ਵੀ ਕੱਟ ਲਿਆ। ਗੁਰੂ ਘਰ ਦੇ ਵੱਲੋਂ ਇਹ ਸਾਰੀ ਮਾਇਆ ਉਸ ਮਸੰਦ ਨੇ ਲੈ ਲਈ ਹੈ।
ਸਕਲ ਮੋਲ ਹਾਟਕ ਕੋਲੇਤ,
ਉਹਨੇ 700 ਤੋਲੇ ਦਾ ਲੈ ਲਿਆ, ਲਾ ਕੇ 70 ਤੋਲੇ ਭੇਜਿਆ, ਜਿਹੜੇ ਪੈਸੇ ਨੇ ਗੁਰੂ ਘਰ ਵੱਲੋਂ ਉਹ 700 ਤੋਲੇ ਦੇ ਲਏ ਹਨ।
ਰਾਖਤ ਕਰ ਸਤ ਗੁਰ ਕੀ ਕਾਰ,
ਇਹੋ ਜੇ ਮਸੰਦ ਨੇ ਇਹ ਜਿਹੜੇ ਗੁਰੂ ਘਰ ਦੀ ਕਾਰ ਨੂੰ, ਗੁਰੂ ਘਰ ਦੀ ਮਾਇਆ ਨੂੰ ਆਪਣੇ ਘਰ ਰੱਖਦੇ ਨੇ, ਆਪਣੇ ਘਰ ਸੰਭਾਲਦੇ ਨੇ।
ਭਾਖਤ ਕਰਿਓ ਮੁਹਾਫਾ ਤਿਆਰ,
ਫਿਰ ਅਸੀਂ ਕਿਹਾ ਸੀ ਕਿ ਤੁਸੀਂ ਵਧੀਆ ਪਾਲਕੀ ਬਣਾ ਕੇ ਭੇਜੋ ਮਾਤਾ ਜੀ, ਆ ਮਾਂ ਪਾਲਕੀ, ਫਿਰ ਕਹਿੰਦੇ ਜੀ ਅਸੀਂ ਬੜੀ ਵਧੀਆ ਪਾਲਕੀ ਬਣਾ ਕੇ ਭੇਜੀ ਹੈ।
ਐਸੇ ਨਰ ਹੈ ਪੂਰਬ ਦੇਸ਼,
ਮਾਤਾ ਜੀ ਆ ਪੂਰਬ ਦੇਸ਼ ਦੇ ਲੋਕ ਇਹੋ ਜਿਹੇ ਨੇ, ਏਦਾਂ ਦੇ ਲੋਕ ਨੇ ਇੱਥੇ ਰਹਿਣ ਵਾਲੇ।
ਬੁੱਧ ਹੋਰੀ ਕੂਰੇ ਇਨ ਬੇਸ,
ਇਹਨਾਂ ਦੀ ਜਿਹੜੀ ਬੁੱਧੀ ਹੈ ਉਹ ਹੌਲੀ ਹੈ, ਔਰ ਇਹਨਾਂ ਦੇ ਜਿਹੜੇ ਬੇਸ ਨੇ ਉਹ ਝੂਠੇ ਨੇ। ਬਾਹਰੋਂ ਤਾਂ ਬੇਸ ਇਹਨਾਂ ਨੇ ਸਿੱਖੀ ਦੇ ਧਾਰੇ ਹੋਏ ਨੇ, ਪਰ ਹੈ ਨੇ ਝੂਠੇ ਕੂੜੇ, ਬੁੱਧੀ ਕਰਕੇ ਹੌਲੇ ਹਨ।
ਬਡੋ ਬਡੋ ਕੀ ਜੇ ਅਸਮਤ ਹੈ,
ਮਾਤਾ ਜੀ ਮੈਂ ਛੋਟਿਆਂ ਦੀ ਗੱਲ ਨਹੀਂ ਕੀਤੀ, ਤਾਂ ਹੀ ਮੁੱਢ ਤੋਂ ਪਰਖ ਕੀਤੀ। ਸਭ ਤੋਂ ਵੱਡਾ ਮਸੰਦ ਬੁਲਾਕੀ ਦਾਸ ਹੈ ਨਾ, ਮਹਾਰਾਜ ਜੀ ਕਹਿੰਦੇ ਉਹਨੂੰ ਹੀ ਪਰਖ ਕੇ ਵੇਖਿਆ ਸੀ ਪਹਿਲਾਂ, ਵੀ ਛੋਟਿਆਂ ਦੀ ਤਾਂ ਗੱਲ ਹੀ ਨਹੀਂ ਕੀਤੀ। ਜੇ ਵੱਡਿਆਂ ਵੱਡਿਆਂ ਦਾ ਆਹ ਹਾਲ ਹੈ, ਜਿਹੜੇ ਸਭ ਤੋਂ ਵੱਡੇ ਸਿਧਾਂਦੇ ਨੇ ਇਸ ਇਲਾਕੇ ਵਿੱਚ, ਵੱਡੇ ਕਹੇ ਜਾਂਦੇ ਨੇ, ਜੇ ਵੱਡਿਆਂ ਵੱਡਿਆਂ ਦਾ ਆਹ ਹਾਲ ਹੈ,
ਤੋ ਛੋਟੋ ਕੀ ਕਹਾ ਸੁਗਤ ਹੈ,
ਮਾਤਾ ਜੀ ਛੋਟਿਆਂ ਦੀ ਕੀ ਹਾਲਤ ਹੋਵੇਗੀ। ਜੇ ਵੱਡਿਆਂ ਵੱਡਿਆਂ ਦੀ ਇਹ ਦਸ਼ਾ ਹੈ ਬੁਲਾਕੀ ਦਾਸ ਵਰਗੇ ਮਸੰਦ ਦੀ, ਤੇ ਛੋਟਿਆਂ ਦੀ ਕੀ ਹਾਲਤ ਹੋਵੇਗੀ, ਛੋਟਿਆਂ ਦੀ ਕੀ ਦਸ਼ਾ ਹੋਵੇਗੀ।
ਦੇਖ ਮਾਤ ਤੂਸ਼ਨ ਹੋਏ ਰਹੀ,
ਮਾਤਾ ਜੀ ਵੇਖ ਰਹੇ ਨੇ ਚੁੱਪ ਕਰ ਗਏ, ਹੁਣ ਨੀ ਮਾਤਾ ਜੀ ਬੋਲੇ ਕਿ ਪੂਰਬ ਦੇਸ਼ ਦੀ ਸੰਗਤ ਬੜੀ ਸ਼ਰਧਾਲੂ ਹੈ, ਇਹਨਾਂ ਚ ਬੜੀ ਭਾਵਨਾ, ਇਹਨਾਂ ਨੂੰ ਛੱਡ ਕੇ ਨਾ ਜਾਓ। ਹੁਣ ਮਹਾਰਾਜ ਜੀ ਨੇ ਸਾਹਮਣੇ ਵਿਖਾ ਦਿੱਤਾ, ਸਿਰਾ ਹੀ ਫੜ ਲਿਆ। ਸਿਰਾ ਕੌਣ ਸੀ? ਬੁਲਾਕੀ ਦਾਸ, ਮੁੱਢ ਹੀ ਫੜ ਲਿਆ। ਵੀ ਜੇ ਬੁਲਾਕੀ ਦਾਸ ਵਰਗਾ ਏਡਾ ਵੱਡਾ ਮਸੰਦ ਉਹਦੀ ਇਹ ਹਾਲਤ ਹੈ, ਤੇ ਆਮ ਬੰਦਿਆਂ ਦੀ ਕੀ ਹਾਲਤ ਹੋਵੇਗੀ, ਆਮ ਲੋਕਾਂ ਦੀ ਕੀ ਹਾਲਤ ਹੋਵੇਗੀ, ਉਹਨਾਂ ਦੀ ਕੀ ਗੱਤ ਹੋਵੇਗੀ। ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਸੁਣ ਕੇ ਮਾਤਾ ਨਾਨਕੀ ਜੀ ਚੁੱਪ ਕਰ ਗਏ। ਮਾਤਾ ਜੀ ਨੂੰ ਅੱਗੋਂ ਕੋਈ ਜਵਾਬ ਨਹੀਂ ਆਇਆ ਕਿ ਕਲਗੀਧਰ ਦੇ ਬਚਨਾਂ ਦਾ ਕੋਈ ਜਵਾਬ ਦੇ ਸਕਦੇ।
ਪੋਤਰ ਪਾਸ ਕੁਛ ਜਾਏ ਨਾ ਕਹੀ,
ਆਪਣੇ ਪੋਤਰੇ ਦੇ ਕੋਲ ਮਾਤਾ ਜੀ ਕੁਝ ਨਹੀਂ ਕਹਿ ਸਕੇ, ਕੋਈ ਬਚਨ ਮਾਤਾ ਜੀ ਦੇ ਕੋਲੋਂ ਨਹੀਂ ਬੋਲਿਆ ਜਾ ਸਕਿਆ।
ਸਭ ਘੱਟ ਕੋ ਮਾਲਕ ਗੁਰ ਰੂਰਾ, बोले उतरे ओ जाए ना पूरा।
जान गए माता जी के ए सारे घटा दे जानन वाले ने, घट घट दी जानन वाले ने, इना कोलो कुछ नहीं लुकया हुआ। ते जे मैं बोला भी कहां भी ते किनू कहां के नहीं इस तरह दे नहीं इस तरह दे ने, ए ता आप जानी जान ने, अंतरजामी ने, सब कुछ जान गए ने, इना सारिया दे घटा दी जान गए ने, मेरा बोलिया इना अगे पूरा नहीं उतरना।
श्री गुजरी दिश सास निहारा।
माता गुजरी जी वल उस वक्त माता नानकी ने वेख्या,
पुत्र सात शुभ बाक उचारा।
फिर माता गुजरी जी बोले, माता नानकी जी ता नहीं कुछ बोले, ओ ता निरुत्तर हो गए, पर माता गुजरी जी उस वेले बोले, ओ कलगीधर जी नू कहन लगे,
पिता तुमारो इत चले आयो।
कहन लगे पुत्र जी, तुहाडे पिता धन श्री गुरु तेग बहादुर साहब सच्चे पातशाह जी महाराज ओ आप इस इलाके च चल के आए हन।
वो तीरथ को हमें करायो।
जदों असी पंजाब तो चल के आए पूर्व दिशा नू, ते रस्ते विच अनेकां तीर्थां दी उन्हां ने सानू यात्रा कराई, अनेकां तीर्थां दी सानू यात्रा करवाई है।
उन हमको इस पुर मैं त्यागे।
ते बहुत सारे तीर्थां दी यात्रा करवा के सतगुरु जी ने सानू इस नगर च छड़ दिता, इथे लिया के इस नगर पटना साहब दे विच छड़ दिता।
आप गए चल पूरब आगे।
आप सतगुरु जी होर अगे नू चले गए कामरू देश वाले पासे नू, राजे दी मदद करन वास्ते, राजे बिशन सिंह दी मदद करन वास्ते उदे नाल आप अगे नू चले गए।
जब के ए थल की नस बास।
उदों दे आपां इत्थे ही रह रहे हां, ते जदों दे असी इस जगह ते वस रहे हां, इस जगह ते जदों दा असी निवास रखिया है।
करत सेवको संगत रास।
सारी संगत उदों दी साडी सेवा कर रही, ए सारे सिख, ए सारे माई भाई उदों दे साडी सेवा कर रहे ने, इन्हां ने सानू अपने कोल रख के बड़ी भावना नाल सेवा टहल कीती है।
अब पंजाब गए पित तुमरे।
हुण भी तुहाडे पिता जी वापस आए, जदों कामरू देश तों आपां नू मिल के ओ फिर आपां नू इत्थे छड के आप पंजाब देश नू गए ने।
लिख पाती पे जे टिग हमरे।
ते ओ जाके जदों सानू चिट्ठी लिख के भेजणगे,
जिस प्रकार की सुध पहुंचावे।
जदों उनां दी चिट्ठी आवेगी, जिस तरह दी खबर ओ सानू भेजणगे पंजाब चों जाके, उथों दी सुध सार सानू लिख के भेजणगे।
हमको करनी तिम बन आवे।
फिर सानू उसे तरह करनी बनाउंदी जिवें ओ भेजणगे चिट्ठी, जिवें ओ आग्या भेजणगे, सुनेहा भेजणगे, सानू सारिया नू फिर उसे तरह दी करनी बनाउंदी है।
या ते रुचे बास सुख पाए।
इस करके जे तुहाडे मन नू ए पौंदा उत्थे जाना, पर आपा उदो तक नहीं जा सकते जदों तक उन्हां दा हुक्म ना आवे, तुहाडे पिता जी दी चिट्ठी ना आवे। चाहे तुहाडे मन नू ए जगह रुचदी है चाहे नहीं रुचदी।
बसते समत कितक बिताए।
इत्थे केड़ा तुसी नवें रह रहे हो, तुहाडा ता जन्म ही इत्थे होया, इत्थे वसदिआं तुहानू कई साल बीत गए ने।
बहु लोकन मिल प्रीत उपाई।
बहुत सारे लोक तुहानू मिल के तुहाडे नाल प्रीत करदे ने, तुहाडे नाल प्यार करदे ने।
सगली वस्ते आन अरपाई।
सारियां वस्तुआं लिया के सिख तुहाडे चरणा च अर्पण करदे ने, तुहानू भेट करदे हन।
प्रथम जन्म तर अल्प शरीर।
पहला तुसी इत्थे ही जन्म धारण कीता है, ते हाले तुहाडा शरीर भी इत्थे ही अल्प सी, पहला छोटा शरीर सी। बालपने दे विच तुसी इना बाजारां विच गलियां विच खेडे हो।
सब सुध लगे संभारन तीर।
हुण तुसी थोड़े जे वड्डे हो गए हो, ते हुण तुसी सारी सुध संभालन लग पे हो, तुहानू सारी सुध ही होण लग पई है। पहला तुसी बाल रूप विच सी, तुहाडा शरीर छोटा सी, ਹੁਣ ਤੁਸੀਂ ਵੱਡੇ ਹੋ ਗਏ, ਸਾਰੀ ਸੁਧ ਸੰਭਾਲ ਆਪਣੀ ਕਰਨ ਲੱਗ ਪਏ ਹੋ।
ਆਗੇ ਮਰਜ਼ੀ ਜਥਾ ਤੁਮਾਰੀ।
ਇਹ ਗੋਬਿੰਦ ਰਾਏ ਜੀ, ਅੱਗੇ ਜਿਵੇਂ ਤੁਹਾਡੀ ਮਰਜ਼ੀ, ਅਸੀਂ ਤਾਂ ਉਸੇ ਤਰ੍ਹਾਂ ਕਰਨ। ਆ ਪਹਿਲਾਂ ਤੁਸੀਂ ਬਿਲਕੁਲ ਬਾਲਕ ਸੋ, ਉਦੋਂ ਅਸੀਂ ਚਾਹੁੰਦੇ ਤਾਂ ਤੁਹਾਨੂੰ ਰੋਕ ਲੈਂਦੇ, ਪਰ ਹੁਣ ਤੁਸੀਂ ਸੁਧ ਸੰਭਾਲ ਲਈ ਹੈ, ਸਾਰਾ ਕੁਝ ਤੁਹਾਨੂੰ ਪਤਾ ਹੈ, ਗਿਆਨ ਹੈ, ਇਸ ਕਰਕੇ ਹੁਣ ਅੱਗੇ ਜਿਵੇਂ ਤੁਹਾਡੀ ਮਰਜ਼ੀ ਹੈ ਉਸੇ ਤਰ੍ਹਾਂ ਹੀ ਅਸੀਂ ਕਰਾਂਗੇ, ਤੁਹਾਡੀ ਮਰਜ਼ੀ ਤੋਂ ਬਾਹਰ ਨਹੀਂ ਚੱਲਾਂਗੇ।
ਤਿਉਂ ਵਰਤੇਂਗੇ ਹੋਏ ਅਨੁਸਾਰੀ।
ਅਸੀਂ ਤੁਹਾਡੀ ਮਰਜ਼ੀ ਦੇ ਅਨੁਸਾਰ ਹੀ, ਤੁਹਾਡੇ ਅਨੁਸਾਰ ਹੀ ਹੋ ਕੇ ਵਰਤਾਂਗੇ, ਤੁਹਾਡੀ ਆਗਿਆ ਵਿੱਚ ਚੱਲਾਂਗੇ।
ਸੁਨਤ ਮਾਤ ਤੇ ਗੁਰੂ ਉਚਾਰੀ।
ਮਾਤਾ ਜੀ ਦੇ ਕੋਲੋਂ ਇਹ ਬਚਨ ਸੁਣ ਕੇ ਧੰਨ ਗੁਰੂ ਕਲਗੀਧਰ ਜੀ ਬੋਲੇ,
ਮਦਰ ਦੇਸ਼ ਸਿੱਖੀ ਹੈ ਭਾਰੀ।
ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਜਿਹੜਾ ਪੰਜਾਬ ਦਾ ਦੇਸ਼ ਹੈ ਉੱਥੇ ਬੜੀ ਭਾਰੀ ਸਿੱਖੀ, ਕਿਉਂਕਿ ਪੰਜਾਬ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਪਿਤਾ ਜੀ ਤੱਕ ਸਿੱਖੀ ਦਾ ਬੜਾ ਭਾਰੀ ਪ੍ਰਚਾਰ ਹੋਇਆ। 200 ਸਾਲ ਤੋਂ ਵੀ ਵੱਧ ਸਮਾਂ ਉੱਥੇ ਸਿੱਖੀ ਦੇ ਪ੍ਰਚਾਰ ਨੂੰ ਹੋ ਗਿਆ, ਕਈ ਕਈ ਪੁਸ਼ਤਾਂ ਉੱਥੇ ਸਿੱਖਾਂ ਦੀਆਂ ਲੰਘ ਚੁੱਕੀਆਂ ਨੇ। ਪੰਜਾਬ ਦੇਸ਼ ਦੇ ਵਿੱਚ ਬੜੀ ਭਾਰੀ ਸਿੱਖੀ ਸੇਵਕੀ ਹੈ।
ਸਕਲ ਗੁਰਨ ਤੈ ਬਾਸਾ ਕੀਨੇ।
ਇਹਦਾ ਵੀ ਕਾਰਨ ਹੈ, ਕਿਉਂਕਿ ਸਾਰੇ ਗੁਰੂ ਸਾਹਿਬਾਨਾਂ ਨੇ ਪੰਜਾਬ ਦੇ ਵਿੱਚ ਹੀ ਨਿਵਾਸ ਰੱਖਿਆ, ਸਾਰੇ ਗੁਰੂ ਸਾਹਿਬਾਨ ਪੰਜਾਬ ਦੇ ਵਿੱਚ ਹੀ ਰਹੇ ਨੇ।
ਆਪਣੇ ਪੁਰ ਤੀਰਥ ਰਚ ਦੀਨੇ।
ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਨਗਰ ਬਣਾਏ, ਆਪਣੇ ਤੀਰਥ ਬਣਾਏ, ਇੱਥੋਂ ਤੱਕ ਦੇਸਾਂ ਪ੍ਰਦੇਸਾਂ ਦਾ ਰਟਨ ਕਰਕੇ ਗੁਰੂ ਨਾਨਕ ਸਾਹਿਬ ਵੀ ਮੁੜ ਕੇ ਪੰਜਾਬ 'ਚ ਹੀ ਆ ਕੇ ਵਸੇ, ਕਰਤਾਰਪੁਰ ਵਸਾ ਕੇ। ਆਪਣੇ ਜੀਵਨ ਦੇ ਅਖੀਰਲੇ ਸਮੇਂ ਵਿੱਚ ਉਹ ਕਰਤਾਰਪੁਰ ਨਗਰ ਉਹਨਾਂ ਨੇ ਵਸਾਇਆ, ਉਹ ਵੀ ਉੱਥੇ ਹੀ ਰਹੇ। ਫਿਰ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸਾਰੇ ਗੁਰੂ ਸਾਹਿਬਾਨਾਂ ਨੇ ਆਪਣੇ ਆਪਣੇ ਨਗਰ ਵਸਾਏ ਪੰਜਾਬ ਦੇ ਵਿੱਚ, ਤੇ ਉੱਥੇ ਹੀ ਉਹਨਾਂ ਨੇ ਤੀਰਥਾਂ ਦੀ ਰਚਨਾ ਕੀਤੀ।
ਤਿਸੀ ਦੇਸ਼ ਤੇ ਸੈਨ ਬਣਾਈ।
ਫਿਰ ਸਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਦੇਸ਼ ਚੋਂ ਫੌਜ ਇਕੱਠੀ ਕੀਤੀ, ਪੰਜਾਬ ਚੋਂ ਹੀ, ਜਦ ਉਹਨਾਂ ਨੇ ਜੰਗ ਲੜੇ ਚਾਰ ਜੰਗ ਲੜਨ ਵਾਸਤੇ ਉਸੇ ਪੰਜਾਬ ਦੇ ਵਿੱਚ ਉਹਨਾਂ ਨੇ ਫੌਜਾਂ ਇਕੱਠੀਆਂ ਕੀਤੀਆਂ।
ਦਿੱਲੀ ਪਤ ਸੋ ਕੀਨ ਲੜਾਈ।
ਦਿੱਲੀ ਪਤੀ ਬਾਦਸ਼ਾਹ ਸ਼ਾਹਜਹਾਨ ਦੇ ਨਾਲ ਉਹਨਾਂ ਨੇ ਲੜਾਈ ਕੀਤੀ, ਜੰਗ ਕੀਤਾ, ਯੁੱਧ ਕੀਤੇ।
ਕੇਤਕ ਸਿੱਖ ਭਾਉ ਤਰ ਰਹੇ।
ਕਿੰਨੇ ਹੀ ਸਿੱਖ ਨੇ ਜਿਹੜੇ ਉੱਥੇ ਭਾਵਨਾ ਧਾਰਨ ਕਰਕੇ ਸਤਿਗੁਰਾਂ ਦੇ ਨਾਲ ਰਹੇ।
ਕਿੰਨੋ ਨੌਕਰੀ ਗੁਰ ਕਰ ਲਏ।
ਕਈ ਤਾਂ ਸਿਰਫ ਸੇਵਾ ਭਾਵ ਕਰਕੇ ਨਾਲ ਰਹੇ, ਬਸ ਕੁਝ ਕੁ ਸਨ ਜਿਨ੍ਹਾਂ ਨੇ ਨੌਕਰੀ ਕੀਤੀ, ਜਿਹੜੇ ਤਨਖਾਹਾਂ ਲੈਂਦੇ ਸੀ, ਨਹੀਂ ਤਾਂ ਬਿਨਾਂ ਤਨਖਾਹਾਂ ਤੋਂ ਨਾਲ ਸਿੱਖ ਸੇਵਾ ਕਰਦੇ ਰਹੇ।
ਬਣੇ ਨਾ ਸੋ ਇਸ ਦੇਸ਼ ਮਜਾਰੀ।
ਮਾਤਾ ਜੀ, ਉਹ ਫੌਜ ਜਿਹੜੀ ਅਸੀਂ ਪੰਜਾਬ ਜਾ ਕੇ ਇਕੱਠੀ ਕਰਨਾ ਚਾਹੁੰਦੇ ਹਾਂ, ਉਹ ਇੱਥੇ ਨਹੀਂ ਇਕੱਠੀ ਹੋ ਸਕਦੀ। ਮਾਤਾ ਜੀ, ਇਸ ਦੇਸ਼ ਦੇ ਵਿੱਚ ਜਿੱਥੇ ਹੁਣ ਅਸੀਂ ਰਹਿ ਰਹੇ ਹਾਂ, ਇੱਥੇ ਉਹ ਜਿਹੀਆਂ ਫੌਜਾਂ ਇਕੱਠੀਆਂ ਨਹੀਂ ਹੋ ਸਕਦੀਆਂ।
ਉੱਪਰ ਵੇਸ਼ ਦਿਖਾਵੇ ਤਾਰੀ।
ਆਏ ਉੱਪਰੋਂ ਤਾਂ ਵੇਸ਼ ਵਿਖਾ ਕੇ ਧਾਰ ਲੱਕੇ ਵਿਖਾ ਦਿੰਦੇ ਨੇ ਵੀ ਅਸੀਂ ਸਿੱਖ ਹਾਂ, ਬਾਹਰੋਂ ਤਾਂ ਅਨੇਕ ਪ੍ਰਕਾਰ ਦਾ ਵੇਸ਼ ਬਣਾ ਕੇ ਭੇਸ ਬਣਾ ਕੇ ਵਿਖਾ ਦਿੰਦੇ ਨੇ।
ਜਬ ਗੁਰ ਕੋ ਕਿਮ ਕਾਰਜ ਬਣੇ।
ਆ ਬਾਹਰੋਂ ਸਿਪਾਹੀ ਬਣ ਕੇ ਆ ਵੀ ਜਾਣਗੇ, ਗਾਤਰੇ ਕਿਰਪਾਨਾਂ ਪਾ ਕੇ ਤਿਆਰ ਬਰ ਤਿਆਰ ਹੋ ਕੇ ਬਾਹਰੋਂ ਆ ਵੀ ਜਾਣਗੇ, ਪਰ ਜਦੋਂ ਜੰਗ ਯੁੱਧ ਦਾ ਸਮਾਂ ਹੋਇਆ ਨਾ, ਮਾਤਾ ਜੀ, ਕਿਤੇ ਲੜਾਈ ਕਰਨੀ ਪੈਗੀ ਤੇ ਸਭ ਤੋਂ ਅੱਗੇ ਲੱਗ ਕੇ ਪਹਿਲਾਂ ਇਹ ਭੱਜਣਗੇ। ਏਦਾਂ ਦੇ ਲੜਾਕੂ ਹੋਣਗੇ, ਮੈਨੂੰ ਏਦਾਂ ਦੇ ਨਹੀਂ ਚਾਹੀਦੇ, ਮੈਨੂੰ ਤਾਂ ਇਹੋ ਜਿਹੇ ਲੜਾਕੂ ਚਾਹੀਦੇ ਨੇ ਮਾਤਾ, ਜਿਹੜੇ ਜੰਗ ਦੇ ਮੈਦਾਨ ਚ ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛੱਡੇ ਖੇਤ। ਜਦੋਂ ਕਿਤੇ ਗੁਰੂ ਦਾ ਕਾਰਜ ਬਣਿਆ ਤੇ ਉਸੇ ਵਕਤ
ਸਿੱਖੀ ਤਿਆਗੇ ਸ਼ਰਧਾ ਹਨੇ।
ਸਿੱਖੀ ਦਾ ਤਿਆਗ ਕਰਕੇ ਸ਼ਰਧਾ ਨੂੰ ਛੱਡ ਕੇ ਇੱਕਦਮ ਪਰੇ ਹੋ ਹਟਣਗੇ। ਸਿੱਖੀ ਦਾ ਤਿਆਗ ਕਰਕੇ ਸ਼ਰਧਾ ਭਾਵਨਾ ਛੱਡ ਕੇ ਪਰੇ ਹੋ ਹਟਣਗੇ।
ਇਤਿਹਾਦਕ ਕਾਰਨ ਹੈ ਬ੍ਰਿੰਦ।
ਇਤਿਹਾਦਕ ਬੜੇ ਕਾਰਨ ਹਨ ਮਾਤਾ ਜੀ ਸਾਡੇ ਪੰਜਾਬ ਜਾਣ ਦੇ ਵਿੱਚ।
ਬਣੇ ਗਮਨ ਤਿਸ ਦੇਸ਼ ਬਿਲੰਦ।
ਇਸ ਕਰਕੇ ਸਾਡਾ ਪੰਜਾਬ ਵਿੱਚ ਜਾਣਾ ਬਣਦਾ ਹੀ ਬਣਦਾ ਹੈ ਕਿ ਅਸੀਂ ਹੁਣ ਪੰਜਾਬ ਹੀ ਜਾ ਕੇ ਸੁਖ ਲਵਾਂਗੇ।
ਸੁਧ ਪਟਣੇ ਪੁਰ ਮੈਂ ਬਿਸਤਰੀ।
ਜਦੋਂ ਸਤਿਗੁਰਾਂ ਨੇ ਆਗਿਆ ਕਰ ਦਿੱਤੀ ਤੇ ਇਹ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਕਲਗੀਧਰ ਜੀ ਹੁਣ ਪਟਨੇ ਤੋਂ ਪੰਜਾਬ ਜਾਣਾ ਚਾਹੁੰਦੇ ਨੇ। ਇਹ ਖਬਰ ਸਾਰੇ ਪਟਨੇ ਸ਼ਹਿਰ ਵਿੱਚ ਪਸਰ ਗਈ।
ਚਾਹਤ ਸਤਿਗੁਰ ਤਿਆਰੀ ਕਰੀ,
ਪਤਾ ਲੱਗ ਗਿਆ ਸਾਰੇ ਸਿੱਖਾਂ ਨੂੰ ਜਿਹੜੇ ਪਟਨੇ ਚ ਰਹਿੰਦੇ ਸੀ, ਵਿਰਲੇ ਵਿਰਲੇ ਭਾਵਨਾ ਵਾਲੇ ਵੀ ਸਿੱਖ ਸਨ। ਜਦੋਂ ਉਹਨਾਂ ਸਾਰਿਆਂ ਨੇ ਸੁਣਿਆ, ਸੁੱਧ ਪਸਰ ਗਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਿਆਰੀ ਕਰ ਲਈ ਹੈ।
ਮਦਰ ਦੇਸ਼ ਕੋ ਚੈਤ ਸਿਧਾਵਨ,
ਸਤਿਗੁਰੂ ਜੀ ਮਦਰ ਦੇਸ਼ ਨੂੰ ਪੰਜਾਬ ਨੂੰ ਜਾਣਾ ਚਾਹੁੰਦੇ ਹਨ।
ਜਿਤ ਗਮ ਨੇ ਤਿਤ ਕਰ ਹੈ ਪਾਵਨ,
ਸਤਿਗੁਰੂ ਜੀ ਹੈਣ ਵੀ ਐਸੇ ਜਿੱਧਰ ਜਾਂਦੇ ਨੇ ਉਸੇ ਇਲਾਕੇ ਨੂੰ ਪਾਵਨ ਤੇ ਪਵਿੱਤਰ ਕਰ ਦਿੰਦੇ ਨੇ।
ਸਗਰੀ ਸੰਗਤ ਸੁਣ ਕਰ ਆਈ,
ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਸਾਰੇ ਇਕੱਠੇ ਹੋ ਕੇ, ਜਿੰਨੀ ਸੰਗਤ ਸੀ ਪਟਨੇ ਸ਼ਹਿਰ ਦੀ ਇਕੱਠੀ ਹੋ ਕੇ ਆ ਗਈ।
ਲਿਆਏ ਉਪਾਇਨ ਕੋ ਅਰਪਾਈ,
ਸਭ ਪਿਟਾਵਾਂ ਲਿਆਏ ਤੇ ਪਿਟਾਵਾਂ ਲਿਆ ਕੇ ਮਹਾਰਾਜ ਜੀ ਨੂੰ ਪਿਟਾਵਾਂ ਅਰਪਣ ਕਰਨ ਲੱਗੇ।
ਜੈ ਕਹਿ ਕੇ ਬੋ ਆਏ ਮਸੰਦ,
ਜੈ ਕਹਿ ਜਿੱਥੋਂ ਕਿੱਥੋਂ ਦੇ ਜਿਹੜੇ ਮਸੰਦ ਸੀ ਉਸ ਇਲਾਕੇ ਦੇ, ਉਹ ਮਸੰਦ ਵੀ ਚੱਲ ਕੇ ਆਏ।
ਅਰਪੈ ਆਨੇ ਉਹ ਦਰਬ ਬਿਲੰਦ,
ਮਸੰਦਾਂ ਨੇ ਵੀ ਆ ਕੇ ਸਤਿਗੁਰਾਂ ਨੂੰ ਬਹੁਤ ਸਾਰੀ ਮਾਇਆ ਜਿਹੜੀ ਸੰਗਤ ਦੀ ਦਸਵੰਧ ਦੀ ਬਾਇਆ ਸੀ ਇਕੱਠੀ ਕੀਤੀ ਹੋਈ ਲਿਆ ਕੇ ਸਤਿਗੁਰਾਂ ਨੂੰ ਅਰਪਣ ਕੀਤੀ ਹੈ।
ਸ਼੍ਰੀ ਸਤਿਗੁਰ ਕੋ ਸਭ ਸਮਝਾਵੇ,
ਉਹ ਜਿਹੜੇ ਮਸੰਦ ਨੇ ਨਾ ਉਹ ਆ ਕੇ ਹੁਣ ਸਤਿਗੁਰਾਂ ਨੂੰ ਸਮਝਾਉਂਦੇ ਨੇ, ਮਹਾਰਾਜ ਕਲਗੀਧਰ ਜੀ ਨੂੰ ਆ ਕੇ ਸਮਝਾਉਂਦੇ ਨੇ।
ਆਪਣੀ ਆਪਣੀ ਸਿੱਖ ਬਤਾਵੇ,
ਆਪਣੀ ਆਪਣੀ ਸਿੱਖਿਆ ਦਿੰਦੇ ਨੇ, ਕਿਉਂਕਿ ਉਹਨਾਂ ਮਸੰਦਾਂ ਦੀ ਰੋਟੀ ਵਧੀਆ ਚੱਲ ਰਹੀ ਸੀ। ਉਹਨਾਂ ਆਖਿਆ ਜੇ ਗੁਰੂ ਜੀ ਚਲੇ ਗਏ ਤੇ ਸਾਡਾ ਗੁਜ਼ਾਰਾ ਵੀ ਔਖਾ ਹੋ ਜਾਣਾ। ਉਹ ਮਸੰਦ ਫਿਰ ਆਪਣੀ ਆਪਣੀ ਸਿੱਖਿਆ ਗੁਰੂ ਕਲਗੀਧਰ ਜੀ ਨੂੰ ਸਿਖਾ ਕੇ ਕਹਿਣ ਲੱਗੇ,
ਗੁਰ ਜੀ ਇਹਾਂ ਬਾਸ ਸੁਖ ਕੇਰਾ।
ਕਹਿੰਦੇ ਗੁਰੂ ਜੀ ਇੱਥੇ ਤੁਹਾਡਾ ਏਡੇ ਸੁੱਖ ਨਾਲ ਵਸੇਬਾ ਹੈ, ਇੱਥੇ ਤੁਹਾਨੂੰ ਕੀ ਪਰੇਸ਼ਾਨੀ ਹੈ, ਕੀ ਦਿੱਕਤ ਹੈ? ਇੱਥੇ ਸਾਰੇ ਸੁੱਖ ਨੇ ਤੁਹਾਡੇ ਕੋਲ, ਸਾਰੀਆਂ ਸਹੂਲਤਾਂ ਨੇ।
ਸੰਗਤ ਬ੍ਰਿੰਦ ਮਿਲਾਪ ਬਡੇਰਾ,
ਆ ਵੇਖੋ ਸਾਰੀ ਸੰਗਤ ਤੁਹਾਡੇ ਨਾਲ ਮਿਲਾਪ ਕਰਦੀ ਹੈ, ਸਾਰੀ ਸੰਗਤ ਦਾ ਤੁਹਾਡੇ ਨਾਲ ਮੇਲ ਮਿਲਾਪ ਹੈ, ਤੁਹਾਡੇ ਨਾਲ ਬੜਾ ਪਿਆਰ ਕਰਦੇ ਨੇ।
ਕਿਸੂ ਵਸਤ ਕੀ ਕਮੀ ਨਾ ਕੋਈ,
ਇੱਥੇ ਫਿਰ ਤੁਹਾਨੂੰ ਕਿਸੇ ਵਸਤੂ ਦੀ ਕੋਈ ਕਮੀ ਵੀ ਨਹੀਂ ਹੈ।
ਹਮ ਅਨੁਕੂਲੀ ਸਭ ਨਿਤ ਹੋਈ,
ਅਸੀਂ ਵੀ ਸਾਰੇ ਤੁਹਾਡੇ ਅਨੁਕੂਲ ਹਾਂ, ਤੁਹਾਡੇ ਅਨੁਸਾਰ ਤੁਹਾਡੀ ਆਗਿਆ ਵਿੱਚ ਤੁਹਾਡੇ ਹੁਕਮ ਦੇ ਵਿੱਚ ਚੱਲਦੇ ਹਾਂ, ਸਾਡੇ ਵਿੱਚੋਂ ਵੀ ਕੋਈ ਮਸੰਦ ਤੁਹਾਡੇ ਹੁਕਮ ਚੋਂ ਬਾਹਰ ਨਹੀਂ ਚੱਲਦਾ।
ਹੁਕਮ ਆਪ ਕੋ ਹੋਵੇ ਜੈਸਾ,
ਜਿਸ ਤਰ੍ਹਾਂ ਦਾ ਵੀ ਤੁਹਾਡਾ ਹੁਕਮ ਹੁੰਦਾ ਹੈ, ਜਿਸ ਤਰ੍ਹਾਂ ਦੀ ਵੀ ਤੁਹਾਡੀ ਆਗਿਆ ਹੁੰਦੀ ਹੈ।
ਹਮ ਕਰ ਸਕੇ ਤਤ ਛਿਨ ਤੈਸਾ,
ਅਸੀਂ ਤਤ ਛਿਨ ਉਸੇ ਵੇਲੇ ਉਸੇ ਤਰ੍ਹਾਂ ਹੀ ਕਰ ਦਿੰਨੇ ਹਾਂ।
ਕਰੋ ਉਚਾਰਨ ਜਿਮ ਹੋਏ ਮਰਜੀ,
ਹੁਣ ਤੁਸੀਂ ਉਚਾਰੋ, ਤੁਸੀਂ ਦੱਸੋ ਤੁਹਾਡੀ ਕੀ ਮਰਜ਼ੀ, ਤੁਹਾਡੀ ਕੀ ਇੱਛਾ ਹੈ?
ਸਦਾ ਗੁਜਾਰਤ ਹੈ ਇਮ ਅਰਜੀ,
ਅਸੀਂ ਤਾਂ ਸਦਾ ਤੁਹਾਡੇ ਅੱਗੇ ਅਰਜ਼ਾਂ ਹੀ ਕਰਦੇ ਹਾਂ, ਅਸੀਂ ਤਾਂ ਸਾਰੇ ਤੁਹਾਡੇ ਅੱਗੇ ਬੇਨਤੀਆਂ ਹੀ ਕਰਦੇ ਹਾਂ, ਹੁਣ ਤੁਸੀਂ ਆਪਣੀ ਮਰਜ਼ੀ ਦੱਸੋ ਕਿ ਤੁਹਾਡੀ ਮਰਜ਼ੀ ਕੀ ਹੈ?
ਸੁਣ ਸਤ ਗੁਰ ਬੋਲੇ ਬਚ ਪਾਵਨ, ਹਮਨੇ ਮਦਰ ਦੇਸ਼ ਕੋ ਜਾਵਨ।
ਸੁਣ ਕੇ ਕਲਗੀ ਵਾਲੇ ਧਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਪਾਵਨ ਬਚਨ ਬੋਲੇ, ਕਹਿਣ ਲੱਗੇ ਮਸੰਦੋ ਅਸੀਂ ਤਾਂ ਮਦਰ ਦੇਸ਼ ਪੰਜਾਬ ਨੂੰ ਹੀ ਜਾਣਾ, ਅਸੀਂ ਇਹ ਫੈਸਲਾ ਕਰ ਲਿਆ, ਹੁਣ ਸਾਡਾ ਇਹ ਫੈਸਲਾ ਕੋਈ ਬਦਲ ਨਹੀਂ ਸਕਦਾ, ਅਸੀਂ ਇਹ ਫੈਸਲਾ ਕਰ ਲਿਆ ਕਿ ਅਸੀਂ ਹੁਣ ਪੰਜਾਬ ਹੀ ਜਾਣਾ ਹੈ।
ਬੋ ਕਾਰਜ ਤੈ ਠਾਂ ਬਸ ਕਰਨੇ,
ਉੱਥੇ ਵਸ ਕੇ ਪੰਜਾਬ ਦੇ ਵਿੱਚ ਅਸੀਂ ਕਈ ਕੰਮ ਕਰਨੇ, ਪੰਜਾਬ ਜਾ ਕੇ ਅਸੀਂ ਕਈ ਕਾਰਜ ਕਰਨੇ ਨੇ, ਬਹੁਤ ਸਾਰੇ ਕੰਮ ਨੇ ਜਿਹੜੇ ਜਾ ਕੇ ਅਸੀਂ ਪੰਜਾਬ ਦੀ ਧਰਤੀ ਤੇ ਹੀ ਕਰਨੇ ਹਨ।
ਬਿਦਤ ਅਬਿਦਤ ਕਹਾਂ ਕੋ ਬਰਨੇ,
ਕਈ ਪ੍ਰਗਟ ਨੇ ਕਈ ਗੁਪਤ ਵੀ ਨੇ, ਤੇ ਉਹ ਬਿਦਤ ਅਬਿਦਤ ਜਿੰਨੇ ਪ੍ਰਗਟ ਗੁਪਤ ਕਾਰਜ ਨੇ ਉਹ ਸਾਰੇ ਅਸੀਂ ਉੱਥੇ ਜਾ ਕੇ ਦੱਸਣੇ ਹਨ।
ਨਿਸ਼ਚੇ ਇਨਕੋ ਰਿਦਾ ਗਮਨ ਮੈਂ,
ਸਾਰਿਆਂ ਨੇ ਸਮਝ ਲਿਆ ਕਿ ਗੁਰੂ ਜੀ ਦਾ ਹੁਣ ਪੱਕਾ ਨਿਸ਼ਚਾ ਹੈ, ਇਹਨਾਂ ਨੇ ਜਾਣਾ ਹੀ ਜਾਣਾ, ਇਹ ਹੁਣ ਇੱਥੇ ਨਹੀਂ ਰਹਿਣਗੇ ਪਟਨੇ ਵਿੱਚ, ਇਹ ਪੰਜਾਬ ਨੂੰ ਜਾਣਗੇ ਹੀ ਜਾਣਗੇ, ਇਹਨਾਂ ਦਾ ਪੱਕਾ ਨਿਸ਼ਚਾ ਹੋ ਚੁੱਕਾ ਹੈ।
ਸਿੱਖ ਮਸੰਦਨ ਜਾਨੀ ਮਨ ਮੈਂ,
ਜਿੰਨੇ ਪਟਨੇ ਦੇ ਸਿੱਖ ਸੀ, ਜਿੰਨੀ ਉੱਥੋਂ ਦੀ ਸੰਗਤ ਸੀ, ਸਾਰਿਆਂ ਨੇ ਆਪਣੇ ਮਨ ਵਿੱਚ ਇਹ ਗੱਲ ਜਾਣ ਲਈ,
ਤੂਸ਼ਣ ਹੋਏ ਕੱਚ ਨਾ ਬਖਾਨੀ,
ਚੁੱਪ ਕਰ ਗਏ। ਅੱਗੋਂ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਚੁੱਪ ਕਰ ਗਏ। ਕਿਸੇ ਨੇ ਫਿਰ ਅੱਗੋਂ ਕੋਈ ਜਵਾਬ ਨਹੀਂ ਦਿੱਤਾ।
ਗਮ ਨੇ ਸਦਨ ਬੰਦਨਾ ਠਾਨੀ,
ਸਾਰਿਆਂ ਨੇ ਮਹਾਰਾਜ ਜੀ ਨੂੰ ਬੰਦਨਾ ਕੀਤੀ, ਮੱਥਾ ਟੇਕਿਆ ਤੇ ਬੰਦਨਾ ਕਰਕੇ ਮੱਥਾ ਟੇਕ ਕੇ ਆਪਣਿਆਂ ਘਰਾਂ ਨੂੰ ਵਾਪਸ ਚੱਲ ਪਏ।
ਜਗਤ ਸੇਠ ਪਟਨੇ ਪੁਰ ਵਾਸੀ,
ਉਸੇ ਪਟਨਾ ਸ਼ਹਿਰ ਵਿੱਚ ਗੁਰੂ ਘਰ ਦਾ ਇੱਕ ਬੜਾ ਮਹਾਨ ਸੇਵਕ ਸਿੱਖ ਰਹਿੰਦਾ, ਭਾਈ ਜਗਤ ਮੱਲ ਸੇਠ। ਇਹ ਸੇਠ ਜਗਤ ਮੱਲ, ਇਹਦਾ ਇਤਿਹਾਸ ਪਿੱਛੇ ਆਪਾਂ ਕੁਝ ਕੁ ਵਿਚਾਰਿਆ ਵੀ ਸੀ। ਨੌਵੇਂ ਪਾਤਸ਼ਾਹ ਨੇ ਇਹਨੂੰ ਪਹਿਲਾਂ ਆ ਕੇ ਨਿਹਾਲ ਕੀਤਾ, ਕਿਰਤਾਰਥ ਕੀਤਾ। ਇਹ ਬੜਾ ਪਿਆਰ ਵਾਲਾ ਸਿੱਖ ਸੀ, ਬ੍ਰਹਮ ਗਿਆਨੀ ਸਿੱਖ ਸੀ ਜਗਤ ਮੱਲ। ਇਸ ਸੇਠ ਦਾ ਨਾਂ ਜੋ ਇਸੇ ਸ਼ਹਿਰ ਵਿੱਚ ਪਟਨੇ ਦਾ ਨਿਵਾਸੀ ਹੈ।
ਗੁਰ ਕੋ ਸੇਵਕ ਬੋ ਧਨ ਪਾਸੀ,
ਮਾਇਆ ਬੜੀ ਸੀ ਇਹਦੇ ਕੋਲ, ਬੜਾ ਧਨਵਾਨ ਸੀ। ਧਨ ਦੀ ਕੋਈ ਗਿਣਤੀ ਕੋਈ ਨਹੀਂ ਸੀ ਵੀ ਕਿੰਨਾ ਕੁ ਧਨ ਸੀ ਇਹਦੇ ਕੋਲ। ਹੈ ਸੀ ਗੁਰੂ ਘਰ ਦਾ ਸੇਵਕ।
ਗਮਨ ਗੁਰੂ ਕੋ ਨਿਸ਼ਚੈ ਪਇਓ,
ਜਦੋਂ ਨਿਸ਼ਚਾ ਹੋਇਆ, ਪਤਾ ਲੱਗਾ ਕਿ ਸਤਿਗੁਰੂ ਜੀ ਪੰਜਾਬ ਚੱਲੇ ਨੇ, ਕਲਗੀਧਰ ਜੀ ਨੇ ਪੰਜਾਬ ਜਾਣ ਦੀ ਤਿਆਰੀ ਕਰ ਲਈ ਹੈ।
ਜਬ ਐਸੇ ਸ਼੍ਰੋਣਨ ਸੁਣ ਲਇਓ,
ਜਗਤ ਮੱਲ ਸੇਠ ਨੇ ਜਦੋਂ ਇਹ ਗੱਲ ਆਪਣੇ ਕੰਨਾਂ ਨਾਲ ਸੁਣੀ ਸਤਿਗੁਰਾਂ ਦੇ ਜਾਣ ਬਾਰੇ,
ਲੇ ਮਿਸ਼ਟਾਨ ਰੁਚਰ ਪਕਵਾਨ,
ਇਹਨੇ ਇੱਕ ਦੁਕਾਨ ਬਣਾਈ ਹੋਈ ਸੀ ਮਠਿਆਈ ਦੀ, ਉੱਥੇ ਮਠਿਆਈ ਮੁਫਤੀ ਦੇਈ ਜਾਂਦਾ ਸੀ ਸਿੱਖਾਂ ਨੂੰ ਬਣਾ ਕੇ। ਮਾਇਆ ਧਾਰੀ ਬੜਾ ਸੀ, ਦਾਨ ਪੁੰਨ ਚ ਰਹਿੰਦਾ ਸੀ। ਇਹਨੇ ਮਠਿਆਈ ਲਈ, ਮਠਿਆਈ ਲੈ ਕੇ ਪਕਵਾਨ ਲੈ ਕੇ ਆਇਆ।
ਪਰੇ ਥਾਰ ਬੋ ਤਰ ਤਰ ਪਾਨ,
ਕਈ ਥਾਲ ਭਰ ਲਏ ਮਠਿਆਈ ਦੇ, ਪਕਵਾਨਾਂ ਦੇ ਭਰ ਕੇ ਨਾਲ ਲੈ ਲਏ।
ਸ਼੍ਰੀ ਸਤਿਗੁਰ ਕੇ ਢਿੱਗ ਚੱਲ ਆਇਓ,
ਚੱਲ ਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ। ਭਾਈ ਜਗਤ ਮੱਲ ਜੀ,
ਹੱਥ ਜੋੜ ਕਰ ਸੀਸ ਨਿਵਾਇਓ,
ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਇਹਨੇ ਸੀਸ ਨਿਵਾਇਆ, ਮੱਥਾ ਟੇਕਿਆ।
ਦੋਨੋ ਮਾਤਨ ਕੋ ਕਰ ਨਮੋ,
ਫਿਰ ਦੋਨੋ ਮਾਤਾਵਾਂ ਨੂੰ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਨੂੰ ਵੀ ਮੱਥਾ ਟੇਕਿਆ।
ਹੱਥ ਬੰਦ ਬੋਲਿਓ ਤੈ ਸਮੋ,
ਸਤਿਗੁਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ। ਜਗਤ ਮੱਲ ਸੇਠ ਕਹਿਣ ਲੱਗਾ,
ਸ਼੍ਰੀ ਪ੍ਰਭ ਜਗਤ ਜੇਤਨੀ ਮਾਇਆ।
ਜਗਤ ਮੱਲ ਸੇਠ ਬੋਲਿਆ, ਕਹਿਣ ਲੱਗਾ, ਸਤਿਗੁਰੂ ਜੀ, ਇਹ ਸੰਸਾਰ ਵਿੱਚ ਜਿੰਨੀ ਵੀ ਮਾਇਆ ਵਰਤ ਰਹੀ ਹੈ ਨਾ, ਜਿੰਨੀ ਵੀ ਮਾਇਆ ਸਾਰੇ ਸੰਸਾਰ ਚ, ਚਾਹੇ ਉਹ ਰੁਪਈਏ ਪੈਸੇ ਨੇ, ਚਾਹੇ ਹੋਰ ਵੀ ਜਿਹੜੀ ਮਾਇਆ, ਜਿਤਨੀ ਮਾਇਆ ਹੈ ਇਸ ਸਾਰੇ ਜਗਤ ਵਿੱਚ,
ਸਭ ਤੁਮਰੀ ਬਖਸ਼ੀ ਕਰ ਦਾਇਆ।
ਮਹਾਰਾਜ, ਉਹ ਸਾਰੀ ਮਾਇਆ ਤੁਹਾਡੀ ਬਖਸ਼ੀ ਹੋਈ, ਸਾਰੇ ਜਗਤ ਦੇ ਜੀਵਾਂ ਨੂੰ ਦਇਆ ਕਰਕੇ ਤੁਸੀਂ ਬਖਸ਼ੀ ਆ ਉਹ ਮਾਇਆ, ਜਿੰਨੀ ਵੀ ਇਹ ਸੰਸਾਰ ਦੇ ਵਿੱਚ ਮਾਇਆ ਉਹ ਤੁਹਾਡੀ ਬਖਸ਼ੀ ਹੋਈ ਹੈ।
ਦਈ ਆਪ ਕੀ ਵਰਤੇ ਸਾਰੇ,
ਜਿੰਨੇ ਵੀ ਜੀਵ ਨੇ ਤੁਹਾਡੀ ਦਿੱਤੀ ਹੋਈ ਮਾਇਆ ਵਰਤ ਰਹੇ ਨੇ, ਸਾਰੇ ਤੁਹਾਡਾ ਦਿੱਤਾ ਹੋਇਆ ਧਨ ਸਾਰੇ ਵਰਤ ਰਹੇ ਨੇ, ਰੁਪਈਆ ਪੈਸਾ ਤੁਹਾਡਾ ਹੀ ਦਿੱਤਾ ਹੋਇਆ ਸਾਰੇ ਵਰਤ ਰਹੇ ਨੇ।
ਜਾਨਤ ਇਸ ਵਿਦ ਕੋ ਸਿੱਖ ਪਾਰੇ,
ਸਾਰੇ ਜਿੰਨੇ ਸਿੱਖ ਨੇ ਸਭ ਇਸ ਗੱਲ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦੇ ਹਨ।
ਮੈਂ ਹੋਂ ਦਾਸ ਆਪ ਕੋ ਜੋਈ,
ਮਹਾਰਾਜ ਜੀ ਮੈਂ ਵੀ ਤੁਹਾਡੇ ਚਰਨਾਂ ਦਾ ਸੇਵਕ ਹਾਂ, ਤੁਹਾਡੇ ਦਰ ਘਰ ਦਾ ਦਾਸ ਹਾਂ।
ਬਖਸ਼ਿਓ ਮੋਏ ਦਰਬ ਬੋ ਸੋਈ,
ਮਹਾਰਾਜ ਜੀ ਮੈਨੂੰ ਵੀ ਜਿੰਨੀ ਤੁਸੀਂ ਮਾਇਆ ਧਨ ਸੰਪਦਾ ਉਹ ਤੁਹਾਡੀ ਬਖਸ਼ੀ ਹੋਈ, ਮੇਰੇ ਕੋਲ ਵੀ ਜਿਤਨੀ ਮਾਇਆ ਰੁਪਈਆ ਪੈਸਾ ਉਹ ਤੁਹਾਡਾ ਬਖਸ਼ਿਆ ਹੋਇਆ।
ਸਭ ਪੁਰ ਮੈਂ ਕੋਟੀ ਬੋ ਮੇਰੀ,
ਮਹਾਰਾਜ ਤੁਹਾਡੀ ਦਇਆ ਨਾਲ, ਤੁਹਾਡੀ ਬਖਸ਼ਿਸ਼ ਨਾਲ ਜਿੰਨੇ ਵੱਡੇ ਵੱਡੇ ਨਗਰ ਨੇ ਉਹਨਾਂ ਸਾਰੇ ਨਗਰਾਂ ਵਿੱਚ ਮੇਰੀਆਂ ਕੋਠੀਆਂ ਨੇ। ਬੜਾ ਸ਼ਾਹੂਕਾਰ ਮਹਾਰਾਜ, ਜਿੰਨੇ ਨਗਰ ਨੇ ਪੰਜਾਬ ਤੱਕ ਜਾਂਦੇ ਆ, ਹੁਣ ਪਤਾ ਲੱਗਾ ਨਾ ਵੀ ਪੰਜਾਬ ਨੂੰ ਚੱਲੇ ਨੇ ਸਤਿਗੁਰੂ। ਕਹਿੰਦਾ ਮਹਾਰਾਜ ਰਸਤੇ ਵਿੱਚ ਜਿੰਨੇ ਵੱਡੇ ਵੱਡੇ ਨਗਰ ਨੇ ਉਹਨਾਂ ਸਾਰੇ ਨਗਰਾਂ ਵਿੱਚ ਮੇਰੀਆਂ ਕੋਠੀਆਂ ਹਨ।
ਸਭ ਪ੍ਰਕਾਰ ਤੈ ਸੋਜ ਕਨੇਰੀ,
ਫਿਰ ਉਹਨਾਂ ਕੋਠੀਆਂ ਵਿੱਚ ਹਰ ਇੱਕ ਪ੍ਰਕਾਰ ਦੀ ਸਹੂਲਤ ਹੈ, ਉਹਨਾਂ ਕੋਠੀਆਂ ਵਿੱਚ ਹਰ ਇੱਕ ਪ੍ਰਕਾਰ ਦਾ ਸੌਦਾ, ਹਰ ਇੱਕ ਪ੍ਰਕਾਰ ਦਾ ਸਮਾਨ, ਵਸਤੂਆਂ ਉਹਨਾਂ ਜ਼ਰੂਰਤ ਦੀਆਂ ਜਿਹੜੀਆਂ ਵਸਤੂਆਂ ਨੇ ਪਈਆਂ ਹੋਈਆਂ ਨੇ।
ਜਿਸ ਜਿਸ ਮਗ ਕੋ ਰਾਵਰ ਜਾਵੋ,
ਜਿਹੜੇ ਜਿਹੜੇ ਰਸਤਿਓ ਤੁਸੀਂ ਚੱਲ ਕੇ ਜਾਣਾ, ਪੰਜਾਬ ਨੂੰ ਚੱਲੇ ਹੋ ਤੇ ਜਿਹੜੇ ਜਿਹੜੇ ਰਸਤਿਓ ਮਾਰਗ ਨੂੰ ਤੁਸੀਂ ਚੱਲ ਕੇ ਜਾਣਾ,
ਜੈ ਜੈ ਨਿਸ ਮੈਂ ਡੇਰੋ ਪਾਵੋ,
ਜਿੱਥੇ ਜਿੱਥੇ ਵੀ ਰਾਤ ਨੂੰ ਤੁਸੀਂ ਡੇਰਾ ਕਰੋਗੇ ਪੰਜਾਬ ਨੂੰ ਜਾਂਦਿਆਂ, ਜਿੱਥੇ ਵੀ ਡੇਰਾ ਕਰੋਗੇ, ਜਿੱਥੇ ਵੀ ਰਾਤ ਨੂੰ ਟਿਕੋਗੇ,
ਤੈ ਤੇ ਖਰਚ ਲਿਓ ਮਨ ਪਾਇਆ।
ਮਹਾਰਾਜ, ਮਨ ਪਾਉਂਦਾ ਖਰਚ ਜੋ ਵੀ ਤੁਹਾਨੂੰ ਚਾਹੀਦਾ ਹੋਵੇਗਾ ਉੱਥੇ ਮੇਰੀਆਂ ਕੋਠੀਆਂ ਹਨ, ਉਹਨਾਂ ਵਿੱਚੋਂ ਤੁਸੀਂ ਮੰਗਵਾ ਲੈ। ਜਿੱਥੇ ਜਿੱਥੇ ਵੀ ਡੇਰਾ ਕਰੋਗੇ, ਜੇ ਕੋਠੀ ਦੇ ਵਿੱਚ ਡੇਰਾ ਕਰੋਗੇ ਤਾਂ ਵੀ ਭਲਾ, ਜੇ ਕੋਠੀ ਤੋਂ ਬਾਹਰ ਡੇਰਾ ਕਰੋਗੇ ਤੇ ਜੋ ਜੋ ਚਾਹੀਦਾ ਹੋਵੇਗਾ, ਧਨ ਚਾਹੀਦਾ, ਮਾਇਆ ਚਾਹੀਦੀ ਆ, ਹੋਰ ਪਦਾਰਥ ਚਾਹੀਦੇ ਨੇ, ਉਹਨਾਂ ਕੋਠੀਆਂ ਵਿੱਚੋਂ ਉੱਥੋਂ ਉੱਥੋਂ ਤੁਸੀਂ ਪ੍ਰਾਪਤ ਕਰ ਲੈਣਾ।
ਰਹੋ ਜਿਤਕ ਦਿਨ ਤੈ ਹਰ ਖਾਇਆ,
ਜਿੰਨੇ ਦਿਨ ਵੀ ਉੱਥੇ ਤੁਸੀਂ ਆਪਣੇ ਖੁਸ਼ੀ ਨਾਲ ਰਹਿਣਾ ਚਾਹੋ ਰਹਿ ਵੀ ਸਕਦੇ ਹੋ, ਤੁਹਾਡੀ ਮਰਜ਼ੀ, ਤੁਹਾਡੀ ਇੱਛਾ ਹੈ।
ਖਾਨ ਪਾਨ ਸ਼ੁਭ ਬਸਤਰ ਜੇ ਚਾਹੀਏ,
ਖਾਨ ਪਾਨ ਵਾਸਤੇ ਸੋਹਣੇ ਬਸਤਰ, ਬਿਭੂਖਣ, ਜੋ ਕੁਝ ਵੀ ਚਾਹੀਦਾ ਹੋਵੇਗਾ।
ਮਮ ਕੋਠੀ ਸਿੱਖ ਕੋ ਪੱਠ ਕਹੀਏ,
ਜਿਹੜੀਆਂ ਉੱਥੇ ਤੁਹਾਡੀਆਂ ਦਿੱਤੀਆਂ ਮੇਰੀਆਂ ਕੋਠੀਆਂ ਨੇ ਉਹਨਾਂ ਵਿੱਚੋਂ ਜੋ ਤੁਹਾਨੂੰ ਚਾਹੀਦਾ ਉਹ ਤੁਸੀਂ ਕਿਸੇ ਸਿੱਖ ਨੂੰ ਭੇਜ ਕੇ, ਸੇਵਕ ਨੂੰ ਭੇਜ ਕੇ ਮੰਗਾ ਲੈਣਾ।
ਮਮ ਗੁਮਾਸ਼ ਤੇ ਮਗ ਮੈਂ ਜੇਈ,
ਫਿਰ ਮਹਾਰਾਜ ਜੀ ਰਸਤੇ ਵਿੱਚ ਜਿੰਨੇ ਮੇਰੇ ਗੁਮਾਸ਼ ਤੇ ਹਨ,
ਮੈਂ ਲਿਖ ਦਿਓ ਮਾਨ ਸੋਈ,
ਮੈਂ ਉਹਨਾਂ ਨੂੰ ਹੁਕਮਨਾਮੇ ਭੇਜ ਦੇਣਾ, ਲਿਖ ਕੇ ਸਭ ਨੂੰ ਚਿੱਠੀਆਂ ਲਿਖ ਕੇ ਭੇਜ ਦੇਣਾ ਕਿ ਮੇਰੇ ਮਾਲਕ ਦੀਨ ਦੁਨੀਆਂ ਦੇ ਵਾਲੀ, ਜਿਨ੍ਹਾਂ ਦੀਆਂ ਦਿੱਤੀਆਂ ਇਹ ਕੋਠੀਆਂ ਨੇ, ਉਹ ਸਵਾਮੀ ਜੀ ਆ ਰਹੇ ਨੇ ਤੇ ਤੁਸੀਂ ਸਾਰਿਆਂ ਨੇ ਇਹਨਾਂ ਦੀ ਸੇਵਾ ਕਰਨੀ। ਮਹਾਰਾਜ, ਆਪ ਜੀ ਦੀ ਆਗਿਆ ਹੋਵੇ ਤੇ ਮੈਂ ਹੁਣੇ ਉਹਨਾਂ ਸਾਰੇ ਗੁਮਾਸ਼ਤਿਆਂ ਨੂੰ ਜਿਹੜੇ ਉਹਨਾਂ ਕੋਠੀਆਂ ਦੀ ਸੰਭਾਲ ਕਰਦੇ ਨੇ ਉਹਨਾਂ ਸਾਰਿਆਂ ਨੂੰ ਚਿੱਠੀਆਂ ਲਿਖ ਕੇ ਭੇਜ ਦਿੰਦਾ ਹਾਂ।
ਜਗਤ ਸੇਠ ਕੀ ਸੁਣ ਕਰ ਬਾਣੀ,
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗਾ ਜੀ, ਜਿੰਨੀ ਕੁ ਸੇਵਾ ਮੇਰੇ ਕੋਲੋਂ ਹੋ ਸਕੇਗੀ ਉਹ ਮੈਂ ਆਪ ਜੀ ਦੀ ਕਰਾਂਗਾ ਤੇ ਮੈਂ ਜਾਣਾਂਗਾ ਵੀ ਮੇਰੀ ਸੇਵਾ ਸਫਲੀ ਹੋ ਗਈ। ਏਦਾਂ ਜਗਤ ਮਲ ਸੇਠ ਦੀ ਬਾਣੀ ਮਹਾਰਾਜ ਜੀ ਨੇ ਸੁਣੀ।
ਗੁਰ ਪ੍ਰਸੰਨਤਾ ਕੀਨ ਮਾਨੀ,
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਬੜੇ ਪ੍ਰਸੰਨ, ਇਹਦੀ ਭਾਵਨਾ ਵੇਖ ਕੇ ਨਾ, ਇਹਦੀ ਸ਼ਰਧਾ ਵੇਖ ਕੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ।
ਜੋ ਤੁਮ ਪਾਓ ਹਮਾਰੇ ਕਰਿਓ, ਸੇਵਾ ਵਿਖੇ ਪ੍ਰੇਮ ਕੋ ਧਰਿਓ।
ਮਹਾਰਾਜ ਜੀ ਕਹਿਣ ਲੱਗੇ, ਜਗਤ ਮਲ ਸੇਠ ਜੀ, ਜੋ ਤੁਸੀਂ ਮੇਰੇ ਨਾਲ ਭਾਓ ਕੀਤਾ, ਪ੍ਰੇਮ ਕੀਤਾ ਤੇ ਸਾਡੀ ਸੇਵਾ ਦੇ ਵਿੱਚ ਤੁਸੀਂ ਆਪਣਾ ਪ੍ਰੇਮ ਧਾਰਨ ਕੀਤਾ,
ਤਿਸ ਕੋ ਫਲ ਹੋਏ ਤੁਝ ਪਾਰੋ, ਲਕਸ਼ਮੀ ਬਹੁ ਘਰ ਫਿਰੇ ਉਧਾਰੋ।
ਉਹਦਾ ਇਹ ਫਲ ਤੁਹਾਨੂੰ ਪ੍ਰਾਪਤ ਹੋਵੇਗਾ ਕਿ ਜਗਤ ਮਲ ਜੀ, ਲਕਸ਼ਮੀ ਤਾਂ ਪਹਿਲਾਂ ਹੀ ਤੁਹਾਡੇ ਘਰ ਬਹੁਤ ਹੈ, ਹੋਰ ਬੇਅੰਤ ਹੋਵੇਗੀ, ਹੋਰ ਤੁਹਾਡੇ ਘਰ ਲਕਸ਼ਮੀ ਟੇਕੇਗੀ, ਜਿੰਨੀ ਤੁਸੀਂ ਭਾਵਨਾ ਨਾਲ ਪ੍ਰੇਮ ਨਾਲ ਸਾਡੀ ਸੇਵਾ ਕੀਤੀ ਹੈ।
ਤਿਸ ਤੇ ਤੋਟਾ ਕਿ ਤੂੰ ਨਾ ਪਾਵੇਂ, ਲਾਭ ਲੈ ਤਈ ਪੈਸ ਬਿਤਾਵੇਂ।
ਸਾਡੀ ਸੇਵਾ ਵਿੱਚ ਪ੍ਰੇਮ ਧਰਨ ਦਾ ਇਹ ਫਲ ਮਿਲੇਗਾ ਤੁਹਾਨੂੰ ਕਿ ਤੁਹਾਨੂੰ ਕਦੇ ਤੋਟਾ ਨਹੀਂ ਲੱਗੇਗਾ, ਘਾਟਾ ਨਹੀਂ ਪਵੇਗਾ, ਤੁਹਾਨੂੰ ਕਦੇ ਨੁਕਸਾਨ ਨਹੀਂ ਹੋਵੇਗਾ, ਲਾਭ ਹੀ ਲਾਭ, ਮੁਨਾਫਾ ਹੀ ਮੁਨਾਫਾ ਹੋਵੇਗਾ ਤੇ ਤੁਹਾਨੂੰ ਹਮੇਸ਼ਾ ਲਾਭ ਲੈਂਦੀ ਜ਼ਿੰਦਗੀ ਬਤੀਤ ਹੋਵੇਗੀ।
ਹਮ ਕੋਠੀ ਤੇ ਲਹੇ ਕੇ ਨਾਈ,
ਮਹਾਰਾਜ ਜੀ ਕਹਿੰਦੇ ਅਸੀਂ ਤੇਰੀ ਕੋਠੀ ਚੋਂ ਕੁਝ ਲਈਏ ਕਿ ਨਾ, ਚਾਹੇ ਨਾ ਲਈਏ। ਮਹਾਰਾਜ ਜੀ ਵੀ ਤਿਆਗੀ ਨੇ, ਜੇ ਜਗਤ ਮਲ ਸੇਠ ਇੰਨਾ ਵੱਡਾ ਦਾਨੀ ਹੈ ਤੇ ਕਲਗੀਧਰ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਵੱਡੇ ਤਿਆਗੀ ਵੀ ਨੇ। ਮਹਾਰਾਜ ਜੀ ਕਹਿੰਦੇ ਜਗਤ ਮਲ, ਜੇ ਅਸੀਂ ਤੇਰੀ ਕੋਠੀ ਵਿੱਚੋਂ ਕੁਝ ਲਈਏ ਭਾਵੇਂ ਨਾ ਲਈਏ,
ਕਹਿ ਬੇ ਤੇ ਫਲ ਪਾਵ ਤੋ ਪਾਈ,
ਤੇਰੇ ਕਹਿਣ ਨਾਲ ਹੀ ਤੈਨੂੰ ਇਹ ਫਲ ਪ੍ਰਾਪਤ ਹੋ ਗਿਆ ਕਿ ਅਸੀਂ ਤੇਰੀ ਕੋਠੀ ਵਿੱਚੋਂ ਸਭ ਕੁਝ ਲੈ ਲਿਆ, ਤੇਰੇ ਕਹਿਣ ਨਾਲ ਹੀ ਤੈਨੂੰ ਇਹ ਫਲ ਪ੍ਰਾਪਤ ਹੋ ਗਿਆ, ਅਸੀਂ ਭਾਵੇਂ ਬਾਅਦ ਵਿੱਚ ਲਈਏ ਚਾਹੇ ਨਾ ਲਈਏ, ਪਰ ਜਿਹੜਾ ਫਲ ਉੱਥੋਂ ਲੈ ਕੇ ਸਾਨੂੰ ਮਿਲਣਾ ਸੀ ਨਾ, ਉਹ ਤੇਰੇ ਕਹਿਣ ਨਾਲ ਹੀ ਤੈਨੂੰ ਪ੍ਰਾਪਤ ਹੋ ਗਿਆ ਹੈ।
ਹਮ ਸੁਣ ਕੇ ਕੀਏ ਭਾਵ ਵਿਸਾਲਾ,
ਸਾਡੇ ਨਾਲ ਜਿਹੜਾ ਤੂੰ ਭਾਵ ਕੀਤਾ ਪ੍ਰੇਮ ਕੀਤਾ ਹੈ,
ਤੁਝ ਕੋ ਫਲ ਪ੍ਰਾਪਤ ਇਸ ਕਾਲਾ,
ਇਸੇ ਵੇਲੇ ਸਾਰਾ ਫਲ ਪ੍ਰਾਪਤ ਹੋ ਗਿਆ।
ਜਗਤ ਸੇਠ ਸੁਣ ਕੇ ਗੁਰਬਾਨੀ,
ਜਗਤ ਮਲ ਨੇ ਸਤਿਗੁਰਾਂ ਦੇ ਬਚਨ ਸੁਣੇ,
ਪਇਓ ਆਨੰਦ ਨ ਜਾਏ ਬਖਾਨੀ,
ਇੰਨਾ ਆਨੰਦ ਵਰਤਿਆ ਹਿਰਦੇ ਚ ਵੀ ਕਿਹਾ ਨੀ ਜਾ ਸਕਦਾ।
ਗੁਰ ਪਰ ਸੰਤਾ ਮੋ ਪਰ ਹੋਈ,
ਸਤਿਗੁਰਾਂ ਦੀ ਮੇਰੇ ਤੇ ਪ੍ਰਸੰਨਤਾ ਹੋ ਗਈ ਹੈ।
ਲਿਖੀ ਪਤ੍ਰਿਕਾ ਪੁਰ ਪੁਰ ਸੋਈ,
ਜਿਹੜੇ ਨਗਰ ਵਿਚ ਵੀ ਇਹਦੀ ਕੋਠੀ ਸੀ ਨਾ ਪੰਜਾਬ ਜਾਂਦੇ ਨੇ, ਸਾਰੀਆਂ ਕੋਠੀਆਂ ਵਿਚ ਚਿੱਠੀਆਂ ਭੇਜ ਦਿੱਤੀਆਂ।
ਨਿਜ ਥਲ ਵਿਖੇ ਪੁਚਾਵਨ ਕਰੇ,
ਸਾਰੀਆਂ ਆਪੋ ਆਪਣੀਆਂ ਕੋਠੀਆਂ ਦੇ ਵਿਚ ਚਿੱਠੀਆਂ ਭੇਜ ਦਿੱਤੀਆਂ।
ਜਬ ਦੇਖੋ ਗੁਰ ਨਿਜ ਪੁਰ ਬਰੇ,
ਸਭ ਨੂੰ ਕਹਿ ਦਿੱਤਾ ਵੀ ਜਦੋਂ ਤੁਸੀਂ ਵੇਖੋ ਸਤਿਗੁਰੂ ਜੀ ਤੁਹਾਡੇ ਨਗਰ ਚ ਆ ਗਏ ਨੇ।
ਸਾਦਰ ਸਰਬ ਰੀਤ ਕੀ ਸੇਵਾ,
ਸਤਕਾਰ ਸਹਿਤ ਸਰਬ ਰੀਤਾਂ ਦੀ ਸੇਵਾ ਸਤਿਗੁਰਾਂ ਦੀ ਤੁਸੀਂ ਕਰਨੀ ਹੈ।
ਕਰੋ ਪ੍ਰਸੰਨ ਤਾਂ ਗੁਰ ਦੇ,
ਮਹਾਰਾਜ ਜੀ ਦੀ ਪ੍ਰਸੰਨਤਾ ਲੈਣੀ, ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ।
ਕਹਿ ਮਾਤਾ ਕੋ ਸਭ ਸਮਝਾਈ,
ਇਹਦਾ ਮਾਤਾ ਜੀ ਨੂੰ ਵੀ ਸਾਰੀ ਬੇਨਤੀ ਜਗਤ ਮਲ ਸੇਠ ਨੇ ਕਰਕੇ ਸਮਝਾ ਦਿੱਤੀ।
ਪੁਨ ਪਗ ਪਰ ਨਿਜ ਗਰੀਬ ਨਿਵਾਈ,
ਸਤਿਗੁਰਾਂ ਦੇ ਚਰਨਾਂ ਤੇ ਜਗਤ ਮਲ ਸੇਠ ਨੇ ਸੀਸ ਨਵਾ ਕੇ ਮੱਥਾ ਟੇਕਿਆ।
ਲੈ ਕਰ ਬਰ ਗੁਰ ਤੇ ਮਨ ਪਾਇਆ,
ਸਤਿਗੁਰਾਂ ਕੋਲੋਂ ਮਨ ਭਾਉਂਦਾ ਵਰ ਪ੍ਰਾਪਤ ਕਰਕੇ,
ਕਰ ਬੰਧਨ ਕੋ ਉਰ ਹਰ ਖਾਇਆ,
ਬੰਧਨਾ ਕਰਕੇ ਜਗਤ ਮਲ ਸੇਠ ਬੜਾ ਖੁਸ਼ ਹੋਇਆ।
ਉਗਤ ਮੁਕਤ ਕੇ ਵਰ ਕੋ ਪਾਏ,
ਮੁਕਤੀ ਤੇ ਮੁਕਤੀ ਦਾ ਵਰ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਹੋਇਆ।
ਆਪਣੀ ਆਪਨ ਪਹੁੰਚੀ ਓ ਜਾਏ,
ਚੱਲ ਕੇ ਆਪਣੀ ਦੁਕਾਨ ਤੇ ਪਹੁੰਚਿਆ ਹੈ।
ਸਭ ਸੰਗਤ ਮੈਂ ਜਸ ਬਿਸਤਰਾ, ਤਨ ਤਨ ਤਿਸ ਕੋ ਸਭ ਕਰਾ।
ਜਗਤ ਮਲ ਦਾ ਜਸ ਸਾਰੀ ਸੰਗਤ ਵਿਚ ਪਸਰ ਗਿਆ। ਸਭ ਨੇ ਆਖਿਆ ਜਗਤ ਮਲ ਧਨ ਹੋ ਗਿਆ, ਜਿਹਨੂੰ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਨੇ ਭੁਗਤੀ ਤੇ ਮੁਕਤੀ ਦੋਵੇਂ ਦਾਤਾਂ ਬਖਸ਼ ਕੇ ਨਿਵਾਜਿਆ। ਸਾਹਿਬ ਗੁਰੂ ਕਲਗੀਧਰ ਜੀ ਸ੍ਰੀ ਪਟਨਾ ਸਾਹਿਬ ਤੋਂ ਵਿਦਾ ਹੋ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।